अग पंकज बंदन पग पंकज बंदन सिमरो अंगद दोख निकंदन अमरदास गोर हृदय त्यामो हृदय त्यामो श्री गुरु रामदास गुण गावो श्री अर्जन विघ्नन के नाशक विघ्नन के नाशक श्री हर गोविंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम केर पाला परम केर पाला श्री गुरु गोबिंद सिंह बिसाला गुरु तेग बहादुर परम केर पाला परम केर पाला श्री गुरु गोबिंद सिंह बिसाला तरों तरा पर पुन पुन सीसा पुन पुन सीसा बंद हो बार बार जगदीशा तरों तरा पर पुन पुन सीसा पुन पुन सीसा बंद हो बार बार जगदीशा जिसमें अमृत ज्ञान है माणक भगत बैराग श्री गुरु ग्रंथ साहिब उदद बंदों कर अनुराग जिसमें है अमृत ज्ञान है माणक भगत बैराग श्री गुरु ग्रंथ साहिब उदद बंदों कर अनुराग एकंकारा सतगुरु तेह प्रसाद सच होए वाहे गुरु जी की फतेह विघ्न विनाशन सोए ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆਂ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਦੀ ਇੱਜ਼ਤ ਰੱਖਣ ਵਾਲੇ ਪਰਦੇ ਕੱਜਣ ਵਾਲੇ ਸਮਰੱਥ ਗੁਰੂ ਪ੍ਰਤੱਖ ਗੁਰੂ ਸੱਚੇ ਪਾਤਸ਼ਾਹ ਸਭਨਾਂ ਦੇ ਸਾਂਝੇ ਸਤਿਗੁਰੂ ਸਭਨਾਂ ਉੱਤੇ ਦਇਆ ਕਰਨ ਵਾਲੇ ਮਿਹਰ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਸੱਚੇ ਪਾਤਸ਼ਾਹ ਗਰੀਬ ਨਵਾਜ ਸੱਚੇ ਪਾਤਸ਼ਾਹ ਮਿਹਰਬਾਨ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਾਜ਼ਰੀ ਵਿਖੇ ਸੁਭਾਏ ਮਾਨ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਜੀ ਦੀ ਪਿਆਰੀ ਗੁਰੂ ਜੀ ਦੀ ਸਵਾਰੀ ਸਾਧ ਸੰਗਤ ਜੀ ਆਪ ਜੀ ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋ ਸਤਿਗੁਰੂ ਜੀ ਦੇ ਸੋਹਣੇ ਦਰਸ਼ਨ ਕਰ ਰਹੇ ਹੋ ਭਾਈ ਸਾਹਿਬ ਜੀ ਆਪ ਜੀ ਨੂੰ ਬੜੇ ਰਸ ਨਾਲ ਬੜੇ ਪ੍ਰੇਮ ਦੇ ਨਾਲ ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਬੜੀ ਸਿੱਖਿਆ ਪ੍ਰਦਾਨ ਕਰਦੀ ਬੰਦੇ ਨੂੰ ਜੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਅਬ ਮੈਂ ਕੌਣ ਉਪਾਓ ਕਰੋ ਜਿਹ ਬਿਦ ਮਨ ਕੋ ਸੰਸਾ ਚੁੱਕੈ ਭਾਉ ਨਿਧ ਪਾਰ ਪਰੋ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਤੇ ਗੱਲ ਟੁਕਾ ਕੇ ਤੇ ਸਮਝਾ ਸਾਨੂੰ ਰਹੇ ਨੇ ਜੀ ਵੀ ਮੈਂ ਕਿਹੜਾ ਉਪਾਅ ਕਰਾਂ ਜਿਹਦੇ ਨਾਲ ਮਨ ਦੇ ਜਿਹੜੇ ਸੰਸੇ ਨੇ ਨਾ ਜੀ ਇਹ ਦੂਰ ਹੋ ਜਾਣ ਜੀ ਸੰਗਤ ਜੀ ਬੰਦੇ ਦਾ ਮਨ ਬੜੇ ਸੰਸੇ ਬਣਾਉਂਦਾ ਜੀ ਹੋਰ ਤੇ ਛੱਡੋ ਅੱਧਾ ਘੰਟਾ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪਣਾ ਹੁੰਦਾ ਤੇ ਤਕਰੀਬਨ ਬਹੁਤ ਸਾਰਿਆਂ ਦਾ ਹਾਲ ਹੈ ਸਾਡਾ ਆਪਣਾ ਇਹ ਹਾਲ ਹੈ ਮਨ ਸੌ ਪਾਸੇ ਦੌੜਦਾ ਜੀ ਉਸ ਸਮੇਂ ਜੀ ਮਨ ਦੇ ਜਿਹੜੇ ਸੰਸੇ ਨੇ ਕੀ ਕਰਨਾ ਕਿਵੇਂ ਕਰਨਾ ਸੋਚਾਂ ਵਿਚਾਰਾਂ ਇਹ ਨਾ ਸੁਣ ਜੀ ਅਰਥ ਤੇ ਇਸ ਪੰਕਤੀ ਤੇ ਹੋਰ ਵੀ ਬੜੇ ਮੈਂ ਸੌਖੇ ਜੇ ਬੇਨਤੀ ਕਰ ਰਿਹਾ ਜੀ ਧਿਆਨ ਵਾਹਿਗੁਰੂ ਜੀ ਦੇ ਨਾਮ ਵਿੱਚ ਲੱਗ ਜਾਵੇ ਤੇ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਹੋ ਜਾਵਾਂ ਇਸ ਵਾਸਤੇ ਕਿਹੜਾ ਉਪਾਅ ਕਰਨਾ ਚਾਹੀਦਾ ਜੀ ਹਾਂਜੀ ਤੇ ਕਰ ਕਰਾ ਕੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੀ ਮੱਤ ਲੈਣ ਬਾਰੇ ਕਹਿ ਰਹੇ ਜੀ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਗੁਰੂ ਕੀ ਮੱਤ ਲੈਣ ਵਾਸਤੇ ਕਹਿ ਰਹੇ ਨੇ ਸਤਿਗੁਰ ਜੀ ਦੀ ਮੱਤ ਧਾਰਨ ਕੀਤਿਆਂ ਸਾਧ ਸੰਗਤ ਬੰਦੇ ਦਾ ਸਹਿਜ ਸੁਭਾਅ ਭਲਾ ਹੁੰਦਾ ਜੀ ਗੁਰੂ ਦੀ ਮੱਤ ਐਸੀ ਹੈ ਜਿਹੜੀ ਸ਼ੁੱਧ ਥਾਂ ਤੇ ਟਿਕੇਗੀ ਜੀ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਭਾਈ ਸਾਹਿਬ ਜੀ ਬੜੇ ਰਸ ਵਿੱਚ ਆਪ ਜੀ ਨੂੰ ਸ਼ਬਦ ਸਰਵਣ ਕਰਾ ਰਹੇ ਸਨ ਮਹਾਰਾਜ ਮਿਹਰ ਕਰਨ ਨਾਮ ਜਪਣ ਵਾਲੀ ਅਵਸਥਾ ਬਣੇ ਗੁਰੂ ਸਾਹਿਬ ਨਾ ਕਰੀਏ ਪਿਆਰ ਵਿਹਲੀਆਂ ਤਰਕਾਂ ਵਿਤਰਕਾਂ ਵਾਲਿਆਂ ਤੋਂ ਬਚ ਕੇ ਸਤਿਗੁਰਾਂ ਦੇ ਨਾਲ ਕਰੀਏ ਪਿਆਰ ਗੁਰੂ ਜੀ ਦੇ ਉੱਤੇ ਰੱਖੀਏ ਭਾਵਨਾ ਤੇ ਸਾਡੇ ਗਰੀਬਾਂ ਦਾ ਥੋੜਾ ਬਹੁਤਾ ਭਲਾ ਹੋ ਜਾਏਗਾ ਜੀ ਗੁਰੂ ਸਾਹਿਬ ਮਿਹਰ ਕਰਨ ਤਰਸ ਕਰਨ ਆਓ ਬੜੇ ਪਿਆਰ ਨਾਲ ਸਾਰੀ ਸੰਗਤ ਜੋੜੋ ਦੋਵੇਂ ਹੱਥ ਤੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ
ਕੀ ਵਾਹਿਗੁਰੂ ਜੀ ਕੀ ਫਤਿਹ ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਥਾ ਆਪ ਜੀ ਸੰਗਤ ਜੀ ਸਰਵਣ ਕਰ ਰਹੇ ਹੋ ਮਹਾਰਾਜ ਗਰੀਬ ਨਵਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਉਂਟਾ ਸਾਹਿਬ ਦੀ ਧਰਤੀ ਤੇ ਸੁਭਾਏ ਮਾਨ ਨੇ ਬੜੇ ਮਹਾਰਾਜ ਨੇ ਕੌਤਕ ਰਚੇ ਪਾਉਂਟਾ ਸਾਹਿਬ ਦੀ ਧਰਤੀ ਤੇ ਦੂਜੇ ਪਾਸੇ ਆਪ ਜੀ ਨੇ ਸੁਣਿਆ ਗੁਰੂ ਕੇ ਸਿੱਖ ਰਾਜੇ ਫਤਿਹ ਸ਼ਾਹ ਦੇ ਕੋਲ ਜੋ ਗੁਰੂ ਸਾਹਿਬ ਨੇ ਸਗਨ ਭੇਜਿਆ ਸੀ ਉਹ ਲੈ ਕੇ ਪਹੁੰਚੇ ਜੀ ਉਧਰੋਂ ਰਾਜੇ ਫਤਿਹ ਸ਼ਾਹ ਨੇ ਪਹਿਲਾਂ ਆਂਤਰਿਕ ਤੌਰ ਤੇ ਗੁਪਤ ਤੌਰ ਤੇ ਇੱਕ ਵਾਰੀ ਲਾਵਾਂ ਫੇਰੇ ਕਰਾ ਦਿੱਤੇ ਜੀ ਤੇ ਵਿਆਹ ਕਰਾ ਦਿੱਤਾ ਜੀ ਫਿਰ ਉਹ ਭੀਮ ਚੰਦ ਨੂੰ ਉਡੀਕਣ ਲੱਗ ਪਿਆ ਜੀ ਗੁਰੂ ਕੇ ਸਿੱਖਾਂ ਨੂੰ ਪਤਾ ਲੱਗਾ ਵੀ ਰਾਜਾ ਭੀਮ ਚੰਦ ਨੂੰ ਉਡੀਕ ਰਿਹਾ ਤੇ ਗੁਰੂ ਕੇ ਸਿੱਖਾਂ ਨੂੰ ਇਹ ਵੀ ਪਤਾ ਲੱਗਾ ਵੀ ਭੀਮ ਚੰਦ ਦੇ ਕੰਮਾਂ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨੂੰ ਲੰਘਣ ਵਾਸਤੇ ਰਾਹ ਨਹੀਂ ਦਿੱਤਾ ਜੀ। ਭੀਮ ਚੰਦ ਇਸ ਗੱਲੋਂ ਬੜਾ ਦੁਖੀ ਹੋਏਗਾ, ਜਦੋਂ ਉਹਨੂੰ ਪਤਾ ਲੱਗਾ ਵੀ ਗੁਰੂ ਕੇ ਸਿੱਖ ਵੀ ਇੱਥੇ ਨੇ ਤੇ ਉਹ ਗੁਰੂ ਕੇ ਸਿੱਖਾਂ ਨਾਲ ਵੀ ਵੈਰ ਵਿਰੋਧ ਕਰੇਗਾ ਤੇ ਵਿਆਹ ਦੇ ਵਿੱਚ ਮਾਹੌਲ ਜਿਹੜਾ ਉਹ ਖਰਾਬ ਹੋ ਜਾਏਗਾ ਜੀ। ਇਸ ਗੱਲ ਨੂੰ ਮੁੱਖ ਰੱਖ ਕੇ ਗੁਰੂ ਕੇ ਸਿੱਖ ਫਤਿਹ ਸ਼ਾਹ ਰਾਜੇ ਦੇ ਕੋਲ ਗਏ ਵੀ ਤੁਸੀਂ ਹੁਣੇ ਹੀ ਸਾਰਾ ਸ਼ਗਨ ਲੈ ਲਓ ਤੇ ਸਾਨੂੰ ਖੁਸ਼ੇ ਦੇ ਦਿਓ ਇੱਥੋਂ ਜੀ। ਪਰ ਫਤਿਹ ਸ਼ਾਹ ਨੇ ਸਹਿਜ ਸੁਭਾਅ ਗੱਲ ਆਖੀ, ਭਾਈ ਅਜੇ ਲੈਣ ਦੇਣ ਦਾ ਸਮਾਂ ਨਹੀਂ ਹੋਇਆ, ਜਦੋਂ ਲੈਣ ਦੇਣ ਦਾ ਸਮਾਂ ਹੋਏਗਾ ਉਦੋਂ ਆਪਾਂ ਲੈਣ ਦੇਣ ਕਰਾਂਗੇ ਜੀ। ਉਹਨਾਂ ਚਿਰ ਨੂੰ ਇੱਕ ਸੌਦਾਗਰ ਆ ਗਿਆ। ਸੌਦਾਗਰ ਗੁਰੂ ਸਾਹਿਬ ਵਾਸਤੇ 100 ਘੋੜੇ ਚੁਣ ਚੁਣ ਕੇ ਲੈ ਕੇ ਆਇਆ ਸੀਗਾ ਜੀ। ਤੁਸੀਂ ਕੱਲ ਸਾਰੀ ਕਥਾ ਸੁਣੀ, ਕਸ਼ਮੀਰ ਤੋਂ ਉਹ ਆਇਆ, ਪਾਉਂਟਾ ਸਾਹਿਬ ਉਹਨੇ ਜਾਣਾ ਤੇ ਰਸਤੇ ਵਿੱਚ ਕਈ ਥਾਵਾਂ ਤੇ ਘੋੜੇ ਲੱਭੇ ਜੀ। ਉਹਨੇ ਬੜਾ ਵਧੀਆ ਪ੍ਰਬੰਧ ਕੀਤਾ। ਜਦੋਂ ਉਹਨੂੰ ਪਤਾ ਲੱਗਾ ਵੀ ਰਸਤੇ ਦੇ ਵਿੱਚ ਭੀਮ ਚੰਦ ਦੀ ਫੌਜ ਮੈਨੂੰ ਮਿਲ ਸਕਦੀ ਹੈ, ਤੇ ਜਦੋਂ ਉਹਨਾਂ ਪੁੱਛਿਆ ਵੀ ਘੋੜੇ ਇੰਨੇ ਕਿਹਦੇ ਵਾਸਤੇ ਲੈ ਕੇ ਚੱਲਾਂ, ਤੇ ਝੂਠ ਤੇ ਮੈਂ ਬੋਲ ਨਹੀਂ ਸਕਦਾ ਜੀ। ਇਹਦੇ ਤੋਂ ਪਹਿਲਾਂ ਹੀ ਉਹਨੇ ਮਹਾਰਾਜ ਅੱਗੇ ਬੇਨਤੀ ਕਰਨੀ ਸ਼ੁਰੂ ਕਰਤੀ, ਮਹਾਰਾਜ ਉਹ ਮੈਨੂੰ ਰਸਤੇ ਵਿੱਚ ਲੁੱਟ ਲੈਣ, ਇਹਦੇ ਤੋਂ ਪਹਿਲਾਂ ਤੁਸੀਂ ਆਪ ਹੀ ਕੋਈ ਪ੍ਰਬੰਧ ਕਰ ਦਿਓ ਜੀ। ਸੌਦਾਗਰ ਨੂੰ ਪਤਾ ਲੱਗਾ ਵੀ ਗੁਰੂ ਜੀ ਦੇ ਸਿੱਖ ਪਾਉਂਟਾ ਵਾਹਿਗੁਰੂ ਸ੍ਰੀਨਗਰ ਵਿੱਚ ਆਏ ਹੋਏ ਨੇ 500 ਸਿੱਖ। ਉਹ ਫਿਰ ਦੀਵਾਨ ਆਨੰਦ ਚੰਦ ਜੀ ਕੋਲ ਆਇਆ, ਸਾਰੇ ਘੋੜੇ ਗੁਰੂ ਸਾਹਿਬ ਦੇ ਉਹਨਾਂ ਨੂੰ ਸੌਂਪ ਦਿੱਤੇ ਤੇ ਸੌਦਾਗਰ ਬੜਾ ਖੁਸ਼ ਹੋਇਆ ਵੀ ਮੇਰੀ ਭੇਟਾ ਗੁਰੂ ਸਾਹਿਬ ਤੱਕ ਪਹੁੰਚ ਜਾਏਗੀ ਜੀ। ਉਧਰੋਂ ਆਪ ਜੀ ਨੇ ਸੁਣਿਆ ਭੀਮ ਚੰਦ ਹੁਣੀ ਆ ਗਏ। ਫਤਿਹ ਸ਼ਾਹ ਨੇ ਭੀਮ ਚੰਦ ਹੁਣਾਂ ਦਾ ਬੜਾ ਸਤਿਕਾਰ ਕੀਤਾ, ਬੜਾ ਮਾਣ ਕੀਤਾ ਜੀ। ਜਦੋਂ ਭੀਮ ਚੰਦ ਦਾ ਬੜਾ ਸਤਿਕਾਰ ਕੀਤਾ ਤੇ ਦੂਜੇ ਪਾਸੇ ਜਿਸ ਦਿਨ ਸਾਰੇ ਸ਼ਗਨ ਦੇਣੇ ਸੀਗੇ ਤੇ ਤੁਸੀਂ ਸੁਣਿਆ ਕਿਸੇ ਨੇ ਕੁਝ ਦਿੱਤਾ, ਕਿਸੇ ਨੇ ਕੁਝ ਦਿੱਤਾ, ਕਿਸੇ ਨੇ ਕੁਝ ਦਿੱਤਾ, ਤੇ ਜਦੋਂ ਦਸਵੇਂ ਪਾਤਸ਼ਾਹ ਦੀ ਗੱਲ ਆਈ ਤੇ ਸਭ ਦੀਆਂ ਅੱਖਾਂ ਹੀ ਖੁੱਲੀਆਂ ਰਹਿ ਗਈਆਂ ਜੀ। ਭੱਟ ਨੇ ਬੜੀ ਉੱਚੀ ਆਖਿਆ, 125,000 ਰੁਪਏ ਦਾ ਤੰਬੋਲ, ਸੋਨੇ ਚਾਂਦੀ ਦੇ ਭਾਂਡੇ, ਬਹੁਤ ਸਾਰੇ ਕੱਪੜੇ ਤੇ ਬਹੁਤ ਸਾਰੇ ਗਹਿਣੇ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੱਦੀ ਦੇ ਮਾਲਕ ਕਲਗੀਧਰ ਜੀ ਭੇਜ ਰਹੇ ਨੇ ਕਹਿਣ ਲੱਗੇ। ਉਹ ਸਾਧ ਸੰਗਤ ਜੀ ਸਾਰੇ ਹਿੱਲ ਗਏ। ਕਦੀ ਜਦੋਂ ਗੁਰੂ ਕੇ ਸਿੱਖਾਂ ਨੂੰ ਵੇਖਿਆ ਇਹ ਇੱਥੇ ਕਿਵੇਂ ਆ ਗਏ ਜੀ, ਤੇ ਗੁਰੂ ਕੇ ਸਿੱਖਾਂ ਨੂੰ ਵੀ ਪਤਾ ਸੀਗਾ ਇਹਨਾਂ ਅੰਦਰ ਖਾਤੇ ਸਾਡਾ ਵਿਰੋਧ ਕਰਨਾ ਜੀ। ਹੁਣ ਰਾਜਾ ਫਤਿਹ ਸ਼ਾਹ ਜਿਹੜਾ ਉਹ ਸਾਰਾ ਕੁਝ ਲੈਣ ਵਾਸਤੇ ਤਿਆਰ ਹੈ ਜੀ, ਕਿਉਂ ਫਤਿਹ ਸ਼ਾਹ ਗੁਰੂ ਜੀ ਦਾ ਸ਼ਰਧਾਲੂ ਹੈ। ਗੁਰੂ ਸਾਹਿਬ ਸਾਧ ਸੰਗਤ ਜੀ ਮਿਹਰ ਕਰਨ, ਕਦੀ ਜ਼ਿੰਦਗੀ ਵਿੱਚ ਇਹੋ ਜਿਹੀ ਕੋਈ ਸਥਿਤੀ ਨਾ ਆ ਬਣੇ ਵੀ ਬੰਦਾ ਡਬਲ ਮਾਈਂਡਡ ਹੋ ਜਾਵੇ ਤੇ ਦੁਬਧਾ ਪੈ ਜਾਵੇ ਜੀ ਉਹਨੂੰ ਜੀ, ਵੀ ਮੈਂ ਗੁਰੂ ਵੱਲ ਜਾਵਾਂ ਜਾਂ ਰਿਸ਼ਤੇਦਾਰਾਂ ਵੱਲ ਜਾਵਾਂ ਜੀ, ਇਹੋ ਜਿਹੀ ਅਵਸਥਾ ਬਣ ਜਾਂਦੀ ਹੈ ਜੀ। ਮਾਫ਼ ਕਰਿਓ ਆ ਰਿਸ਼ਤੇਦਾਰ ਜਿਹੜੇ ਨੇ, ਮੈਂ ਕਿਸੇ ਬੰਦੇ ਨੂੰ ਮਾੜਾ ਨਹੀਂ ਕਹਿ ਰਿਹਾ, ਗੁਰਸਿੱਖ ਰਿਸ਼ਤੇਦਾਰ ਹੋਣ ਤੇ ਕੋਈ ਚਿੰਤਾ ਹੀ ਨਹੀਂ ਜੀ। ਸਾਰੇ ਗੁਰੂ ਕੀ ਮਰਜ਼ਾਦਾ ਵਾਲੇ ਹੋਣ ਤੇ ਚਿੰਤਾ ਹੀ ਕੋਈ ਨਹੀਂ, ਪਰ ਜਿਹੜੇ ਕਈ ਰਿਸ਼ਤੇਦਾਰ ਗੁਰੂ ਕੀ ਮਰਜ਼ਾਦਾ ਤੋਂ ਲਾਂਭੇ ਹੁੰਦੇ ਨੇ ਨਾ ਜੀ, ਤੇ ਫਿਰ ਉਹ ਵਿਆਹ ਸ਼ਾਦੀ ਵਿੱਚ ਗੁਰੂ ਕੇ ਪ੍ਰੇਮੀਆਂ ਨੂੰ ਬੜਾ ਦੁਖੀ ਵੀ ਕਰਨ ਦਾ ਯਤਨ ਕਰਦੇ ਨੇ ਜੀ, ਵੀ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਹਰਾਇਆ ਜਾਵੇ ਤੇ ਆਪਣੀ ਮਰਜ਼ੀ ਨਾਲ ਕੰਮ ਕਰਾਇਆ ਜਾਵੇ ਜੀ। ਇਸੇ ਕਰਕੇ ਅਰਦਾਸ ਕਰਿਆ ਕਰੋ ਵੀ ਮਹਾਰਾਜ ਸਾਡੇ ਰਿਸ਼ਤੇਦਾਰ ਵੀ ਗੁਰਮੁਖੀ ਹੋਣ ਸਾਰੇ, ਤਾਂ ਕਿ ਉਹ ਕਿਸੇ ਪ੍ਰਕਾਰ ਨਾਲ ਵਿਘਨ ਨਾ ਵਿਆਹ ਵਿੱਚ ਪਾਉਣ ਜਾਂ ਘਰ ਦੇ ਕਾਰਜਾਂ ਵਿੱਚ ਵਿਘਨ ਨਾ ਪਾਉਣ। ਹੁਣ ਤੁਸੀਂ ਸੁਣੋ, ਭੀਮ ਚੰਦ ਨੂੰ ਜਦੋਂ ਪਤਾ ਲੱਗਾ ਵੀ ਮਹਾਰਾਜ ਨੇ ਸ਼ਗਨ ਭੇਜਿਆ ਤੇ ਭੀਮ ਚੰਦ ਕੀ ਕਰਦਾ ਜੀ। ਹਾਂਜੀ, ਇਹ ਸਾਰਾ ਬੜੇ ਪਿਆਰ ਦੇ ਨਾਲ ਕਥਾ ਪ੍ਰਸੰਗ ਆਪ ਜੀ ਪਿਆਰ ਦੇ ਨਾਲ ਸਰਵਣ ਕਰੋ। ਜੋੜੋ ਦੋਵੇਂ ਹੱਥ ਤੇ ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਹੋਰ ਪਿਆਰ ਨਾਲ ਗੱਜ ਕੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਹਾਂਜੀ
ਸ੍ਰੀ ਵਾਹਿਗੁਰੂ ਸਾਹਿਬ ਜੀ, ਭੀਮ ਚੰਦ ਸੁਣ ਸਤਿਗੁਰ ਨਾਮੋ।
ਜਦੋਂ ਭੀਮ ਚੰਦ ਨੇ ਭੱਟ ਦੇ ਮੁਖੋਂ ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਨਾਮ ਸੁਣਿਆ,
ਜਰ ਬਰ ਗਯੋ ਭਯੋ ਜਨ ਆਮੋ,
ਤੇ ਉਹ ਕਿੱਥੋਂ ਮਹਾਰਾਜ ਦਾ ਨਾਮ ਸੁਣਨਾ ਚਾਹੁੰਦਾ ਸੀ, ਨਾਲੇ ਮਹਾਰਾਜ ਦਾ ਨਾਮ ਵੀ ਉਹਨੇ ਬੜੀ ਸ਼ਾਨ ਨਾਲ ਲਿਆ ਜੀ। ਭੱਟ ਨੇ ਆਖਿਆ ਵੀ ਇਸ ਵਿਆਹ ਵਿੱਚ ਸਭ ਤੋਂ ਜ਼ਿਆਦਾ ਕੀਮਤੀ, ਸਭ ਤੋਂ ਜ਼ਿਆਦਾ ਵੱਡਾ ਸਗਨ ਸਤਿਗੁਰੂ ਜੀ ਨੇ ਭੇਜਿਆ ਜੀ। ਹੁਣ ਵੱਡੇ ਕੀ ਵੱਡੀ ਵਡਿਆਈ, ਵੱਡਿਆਂ ਨੇ ਵੱਡੀਆਂ ਹੀ ਚੀਜ਼ਾਂ ਭੇਜਣੀਆਂ ਜੀ। ਹਾਂਜੀ, ਜਦੋਂ ਭੀਮ ਚੰਦ ਨੇ ਨਾਮ ਸੁਣਿਆ ਤੇ ਭੀਮ ਚੰਦ ਨੂੰ ਬੜਾ ਕ੍ਰੋਧ ਆਇਆ ਜੀ। ਉਹ ਜਿਹੜੀ ਈਰਖਾ ਦਾ ਖਾਨਾ ਇਕਦਮ ਖੁੱਲ ਗਿਆ ਜੀ ਉਹਦਾ। ਹਾਂਜੀ,
ਖੁਨਸਿਓ ਨਿਜ ਲੋਕਨ ਸੰਗ ਬੋਲਿਓ,
ਇਕਦਮ ਥੋੜਾ ਜਿਹਾ ਨਾ ਜੀ ਕ੍ਰਿਧ ਕੇ ਤੇ ਆਪਣੇ ਨਾਲ ਦੇ ਸਾਥੀਆਂ ਨੂੰ ਭੀਮ ਚੰਦ ਕਹਿਣ ਲੱਗਾ,
ਗੁਰੂ ਦਵੈਖ ਕੋ ਮੁਖ ਤੇ ਬੋਲਿਓ।
ਗੁਰੂ ਜੀ ਬਾਰੇ ਈਰਖਾ ਵਾਲੀ ਗੱਲ ਉਹਨੇ ਕੀਤੀ ਜੀ। ਜਿਹੜੀ ਚੀਜ਼ ਬੰਦੇ ਦੇ ਅੰਦਰ ਹੈਗੀ ਆ ਨਾ ਜੀ, ਉਹ ਘੁੰਮ ਘੁਮਾ ਕੇ ਬਾਹਰ ਆ ਹੀ ਜਾਂਦੀ ਹੈ ਜੀ। ਗੱਜ ਕੇ ਆਖੋ
ਵਾਹਿਗੁਰੂ।
ਹੁਣ ਅੰਦਰ ਭਰੀ ਹੋਵੇ ਈਰਖਾ ਤੇ ਬਾਹਰ ਕਿੱਥੋਂ ਪ੍ਰੇਮ ਆਵੇ ਜੀ ਮੁੱਖ ਚੋਂ। ਹਾਂਜੀ, ਜੋ ਜੀਏ ਹੋਏ ਸੋ ਉਗਵੈ, ਮੂੰਹ ਕਾ ਕਹਿਆ ਵਾਓ। ਜੋ ਬੰਦੇ ਦੇ ਅੰਦਰ ਹੁੰਦਾ ਬੰਦਾ ਬੋਲੀ ਬੋਲ ਹੀ ਪੈਂਦਾ ਜੀ, ਕੁਝ ਸਮਾਂ ਤੇ ਚੁੱਪ ਰਹਿੰਦਾ ਜੀ, ਪਰ ਜਦੋਂ ਹੱਦਾਂ ਹੀ ਟੁੱਟ ਜਾਂਦੀਆਂ, ਸੀਮਾ ਹੀ ਈਰਖਾ ਦੀ ਖਤਮ ਹੋ ਜਾਂਦੀ, ਫਿਰ ਬੰਦੇ ਨੂੰ ਬੋਲਣਾ ਪੈਂਦਾ ਜੀ। ਉਹ ਹੁਣ ਮਹਾਰਾਜ ਦੀਆਂ ਹੁਣ ਉੱਥੇ ਤਰੀਫਾਂ ਜੀ, ਉਹ ਕਰੇ ਉੱਚੀ ਉੱਚੀ ਤਰੀਫ ਸਪੀਕਰ ਚ ਭਾਵ ਉੱਚੀ ਬੋਲ ਕੇ, ਤੇ ਭੀਮ ਚੰਦ ਦਾ ਈਰਖਾ ਵਾਲਾ ਖਾਨਾ ਖੁੱਲ ਗਿਆ ਤੇ ਈਰਖਾ ਵਾਲੇ ਬੋਲ ਬੋਲ ਰਿਹਾ ਜੀ। ਹਾਂਜੀ,
ਦੇਖੋ ਇਹ ਅਚਰਜ ਕੀ ਬਾਤੀ,
ਨਾਲ ਦੇ ਸਾਥੀਆਂ ਨੂੰ ਕਹਿਣ ਲੱਗਾ ਵੇਖੋ ਕਿੰਨੀ ਹੈਰਾਨੀ ਦੀ ਗੱਲ ਹੈ। ਹਾਂਜੀ,
ਸ੍ਰੀ ਗੋਬਿੰਦ ਸਿੰਘ ਮੋਹੇ ਆਰਾਤੀ,
ਫਿਰ ਮੇਰੀ ਬੇਨਤੀ ਹੈ, ਇਹ ਭੀਮ ਚੰਦ ਦੀ ਬੋਲੀ ਹੈ ਸੰਗਤ ਜੀ, ਇਹ ਗੁਰੂ ਸਾਹਿਬ ਦੀ ਬੋਲੀ ਨਹੀਂ ਹੈਗੀ ਜੀ। ਭੀਮ ਚੰਦ ਕਹਿਣ ਲੱਗਾ ਵੇਖੋ ਗੁਰੂ ਗੋਬਿੰਦ ਸਿੰਘ ਜੀ ਮੇਰੇ ਵੈਰੀ ਹਨ। ਕਹਿਣ ਲੱਗਾ ਗੱਜ ਕੇ ਆਖੋ
ਵਾਹਿਗੁਰੂ,
ਮੈਨੂੰ ਤੇਰੀ ਬੋਲੀ ਬੋਲਣ ਲੱਗੇ ਡਰ ਲੱਗਦਾ ਸੰਗਤ ਜੀ, ਕਹਿਣਾ ਤੇ ਉਹੀ ਪੈ ਰਿਹਾ ਨਾ ਜੀ ਜੋ ਹੁਣੇ ਬੋਲਿਆ ਜੀ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸਾਡੇ ਵੈਰੀ ਥੋੜੀ ਹੈਗੇ ਜੀ, ਸਾਡੇ ਤੇ ਮਾਲਕ ਨੇ, ਸਾਡੇ ਮਾਈ ਬਾਪ ਨੇ ਸੱਚੇ ਪਾਤਸ਼ਾਹ, ਤੁਮ ਦਾਤੇ ਠਾਕੁਰ ਪ੍ਰਤਪਾਲਕ। ਹਾਂਜੀ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਇਹ ਤੇ ਭੀਮ ਚੰਦ ਦੀ ਬੋਲੀ ਬੋਲਣੀ ਪੈ ਰਹੀ, ਮੈਨੂੰ ਮਾਫ ਕਰਿਓ ਸੰਗਤ ਜੀ, ਕਿਉਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਚ ਬੋਲਣ ਦਾ ਵੀ ਬੜਾ ਧਿਆਨ ਰੱਖਣਾ ਚਾਹੀਦਾ ਜੀ। ਭੀਮ ਚੰਦ ਸਾਰਿਆਂ ਨੂੰ ਕਹਿਣ ਲੱਗਾ ਵੀ ਗੁਰੂ ਜੀ ਦਾ ਤੇ ਮੇਰਾ ਵੈਰ ਹੈ। ਹਾਂਜੀ,
ਅਪਰ ਬਾਰਤਾ ਕਹੀਏ ਕਹਾਂ,
ਹੋਰ ਤੇ ਸਾਰੀਆਂ ਗੱਲਾਂ ਛੱਡ ਦਈਏ ਇੱਕ ਸਮੇਂ ਵਾਸਤੇ। ਹਾਂਜੀ,
ਆਵਨ ਦਇਓ ਨਾ ਮੋਕਹੋ ਇਹਾਂ,
ਮੈਨੂੰ ਉਹਨਾਂ ਇੱਥੇ ਨਹੀਂ ਪਹੁੰਚਣ ਦਿੱਤਾ, ਰਸਤੇ ਚ ਬਰਾਤ ਰੋਕ ਲਈ।
ਹਾਂਜੀ, ਲੜਨ ਹੇਤ ਦਲ ਸਨਮੁਖ ਰਹਿਓ,
ਤੇ ਲੜਨ ਵਾਸਤੇ ਆਪਣੇ ਬੰਦੇ ਅੱਗੇ ਖਿਲਾਰਤੇ ਜੀ। ਹਾਂਜੀ,
ਸ਼ਿਮਾ ਧਰੀ ਮੈਂ ਵਿਆਹ ਵਿਚਰਿਓ,
ਤੇ ਮੈਂ ਫਿਰ ਵੀ ਗੁਰੂ ਜੀ ਨੂੰ ਮਾਫ ਕਰਕੇ ਵਿਆਹ ਚ ਆ ਗਿਆ। ਇਹਦੀਆਂ ਗੱਪਾਂ ਸੁਣੀ ਚੱਲੋ ਤੁਸੀਂ ਜੀ। ਹਾਂਜੀ,
ਸਰਬ ਰੀਤ ਤੇ ਭਾ ਨੁਕਸਾਨ,
ਹਰ ਪ੍ਰਕਾਰ ਨਾਲ ਨੁਕਸਾਨ ਵੀ ਮੇਰਾ ਹੋਇਆ। ਕਹਿਣ ਲੱਗਾ ਹਾਂਜੀ,
ਉਤਸਵ ਵਧਤ ਕਰਿਓ ਚਹਿਹਾਨ,
ਵਧਦਾ ਹੋਇਆ ਉਸਤਵ ਚਾਲ ਮਲਾਰ ਨੁਕਸਾਨ ਚ ਬਦਲ ਕੇ। ਕਹਿਣ ਲੱਗਾ ਹਾਂਜੀ,
ਇਸ ਬਿਦ ਕੋ ਅਧਿਕਾਏ ਵਿਰੋਧੀ,
ਤੇ ਮੇਰੇ ਵੱਡੇ ਵਿਰੋਧੀ ਨੇ। ਹਾਂਜੀ,
ਗਿਰ ਔਰਨ ਬਰਾਤ ਸਭ ਰੋਧੀ,
ਤੇ ਬਰਾਤ ਸਾਰੀ ਰੋਕਤੀ। ਇਹ ਦੂਜਿਆਂ ਨੂੰ ਕਹਿ ਰਿਹਾ, ਜਿਹੜਾ ਈਰਖਾਲੂ ਬੰਦਾ ਹੁੰਦਾ ਨਾ ਜੀ, ਉਹਨੇ ਹਮੇਸ਼ਾ ਇਹ ਯਤਨ ਕਰਨਾ ਹੁੰਦਾ ਵੀ ਮੇਰੀ ਗੱਲ ਸਹੀ ਸਿੱਧ ਹੋ ਜਾਏ ਕਿਸੇ ਤਰੀਕੇ ਨਾਲ, ਕਿਸੇ ਤਰੀਕੇ ਨਾਲ ਵੀ ਸਹੀ ਹੋ ਜਾਏ। ਅਤੇ ਜੇ ਉਹ ਦੂਜੇ ਦਾ ਕੱਢਣ ਦੀ ਥਾਂ 'ਤੇ ਥੋੜ੍ਹਾ ਜਿਹਾ ਆਪਣੇ ਅੰਦਰ ਧਿਆਨ ਲੈ ਜਾਏ ਨਾ ਜੀ, ਅਤੇ ਮਸਲਾ ਹੀ ਸਾਰਾ ਹੱਲ ਹੋ ਜਾਏ ਜੀ। ਹੁਣ ਧਿਆਨ ਉਹ ਲੈ ਕੇ ਜਾਵੇ ਵੀ ਸਾਡੇ ਬੰਦੇ ਕਹਿੰਦੇ ਸੀ ਗੁਰੂ ਜੀ ਦਾ ਡੇਰਾ ਲੁੱਟਣਾ, ਅਤੇ ਗੁਰੂ ਜੀ ਨੇ ਲੰਘਣ ਨਹੀਂ ਦਿੱਤਾ ਜੀ। ਪਰ ਇਹ ਵੀ ਉਹਦੇ ਹੱਥ 'ਚ ਪੁਆਇੰਟ ਹੀ ਲੱਗ ਗਿਆ ਜੀ ਇੱਕ, ਕਿ ਵੀ ਗੁਰੂ ਜੀ ਨੇ ਸਾਡੀ ਬਰਾਤ ਨਹੀਂ ਲੰਘਣ ਦਿੱਤੀ ਜੀ। ਹੁਣ ਉਹਨੇ ਗੁਰੂ ਸਾਹਿਬ ਬਾਰੇ ਤਾਂ ਸਭ ਕੁਝ ਦੱਸਣਾ, ਅਤੇ ਆਪਣੀ ਕਰਤੂਤ ਬਾਰੇ ਥੋੜ੍ਹੀ ਦੱਸਣਾ ਜੀ, ਵੀ ਬਰਾਤ ਲੰਘਣ ਕਿਉਂ ਨਹੀਂ ਦਿੱਤੀ, ਇਹ ਥੋੜ੍ਹੀ ਦੱਸਣਾ ਹੁੰਦਾ ਜੀ। ਇਹ ਬਹੁਤ ਵਾਰ ਇਹ ਹਾਲ ਬਣ ਜਾਂਦਾ ਬੰਦੇ ਦਾ ਜੀ। ਅੱਛਾ, ਜੇ ਆਪਣੇ ਵੱਲ ਥੋੜ੍ਹਾ ਜਿਹਾ ਧਿਆਨ ਮਾਰ ਲੈਂਦਾ ਆਪਣੇ ਅੰਦਰ ਜੀ ਭੀਮ ਚੰਦ, ਅਤੇ ਗੁੱਸਾ ਹੀ ਨਹੀਂ ਚੜ੍ਹਨਾ ਜੀ ਉਹਨੂੰ। ਹੈਂ, ਕੀ ਗੁੱਸਾ ਚੜ੍ਹਦਾ ਵੀ ਮੇਰੇ ਬੰਦੇ ਤਾਂ ਕਹਿ ਰਹੇ ਨੇ ਵੀ ਗੁਰੂ ਸਾਹਿਬ ਦੀਆਂ ਫੌਜਾਂ ਦਾ ਨੁਕਸਾਨ ਕਰਨਾ, ਅਤੇ ਉਹਨਾਂ 'ਤੇ ਆਪਣਾ ਬਚਾਓ ਦਾ ਪੱਖ ਰੱਖਣਾ ਹੀ ਹੈ ਜੀ। ਪਰ ਮਾਫ਼ ਕਰਿਓ, ਬੰਦਾ ਆਪਣੇ ਬਚਾਓ ਦਾ ਪੱਖ ਰੱਖ ਰਿਹਾ, ਉਹਨੂੰ ਵੀ ਇਹ ਉਲਟ ਦਿਸ਼ਾ ਦੇ ਕੇ ਪੇਸ਼ ਕਰੀ ਜਾਂਦੇ ਜੀ। ਉਲਟ ਦਿਸ਼ਾ ਦੇ ਕੇ ਭੀਮ ਚੰਦ ਸਾਰਿਆਂ ਵਿੱਚ ਰੌਲਾ ਪਾਉਣ ਲੱਗ ਪਿਆ ਜੀ। ਆ ਉਹਦੇ ਜਿਹੜੇ ਇੱਕ ਪਾਸੇ ਰਾਜੇ ਬੈਠੇ ਸੀ ਨਾ ਜੀ, ਉਹਨਾਂ ਨੂੰ ਕਹਿਣ ਲੱਗਾ, ਵੇਖੋ ਮੇਰਾ ਇਹ ਸਮਝੀ, ਮੇਰਾ ਇਹ ਕੁੜਮ, ਅਤੇ ਮੈਨੂੰ ਗੁਰੂ ਜੀ ਲੰਘਣ ਨਹੀਂ ਦੇਣ ਦੇ, ਇਹਨੂੰ ਸਗਨ ਭੇਜ ਰਹੇ ਨੇ। ਅਤੇ ਸਾਧ ਸੰਗਤ, ਦੋ ਬੰਦੇ ਬੜੀ ਨੇੜਤਾ ਇਹਨਾਂ ਦੀ, ਦੋਵਾਂ ਦੀ ਬੜੀ ਨੇੜੇ ਦੀ ਰਿਸ਼ਤੇਦਾਰੀ, ਅਤੇ ਹੁਣ ਗੱਲ ਧਿਆਨ ਨਾ ਸਮਝਿਓ, ਗੁਰੂ ਸਾਹਿਬ ਇੱਕੋ ਹੀ ਨੇ ਜੀ। ਫਿਰ ਗੱਲ ਧਿਆਨ ਨਾ ਸੁਣਿਓ, ਗੁਰੂ ਸਾਹਿਬ ਉਹੋ ਹੀ ਨੇ ਜੀ। ਦੋਵੇਂ ਬੰਦੇ ਕੁੜਮ ਨੇ, ਇੱਕ ਦੀ ਧੀ ਹੈ ਅਤੇ ਇੱਕ ਦਾ ਪੁੱਤ ਹੈ, ਗੁਰੂ ਸਾਹਿਬ ਇੱਕ ਹੀ ਨੇ। ਇੱਕ ਨਾਲ ਵਰਤਾਓ ਹੋਰ, ਅਤੇ ਇੱਕ ਨਾਲ ਵਰਤਾਓ ਹੋਰ ਕਿਉਂ ਜੀ? ਇੱਕ ਨੂੰ ਮਹਾਰਾਜ ਰਹਿਮਤਾਂ ਕਰੀ ਜਾ ਰਹੇ ਜੀ, ਇੱਕ ਨੂੰ ਕਹਿੰਦੇ ਲੰਘਣ ਵੀ ਨਹੀਂ ਦੇਣਾ ਜੀ। ਗੱਜ ਕੇ ਆਖੋ
ਵਾਹਿਗੁਰੂ।
ਇਹਦਾ ਕਾਰਨ ਹੈ, ਜੇ ਮੈਂ ਫਟਾਫਟ ਅਰਥ ਕਰਕੇ ਤੁਰੀ ਜਾਵਾਂ ਤਾਂ ਗੱਲ ਬਹੁਤੀ ਸਮਝ ਵਿੱਚ ਨਹੀਂ ਆਏਗੀ ਜੀ। ਗੁਰੂ ਤਾਂ ਉਹੋ ਹੀ ਹੈ ਜੀ, ਅਤੇ ਹੁਣ ਕੀ ਆਖਾਂਗੇ ਵੀ ਗੁਰੂ ਸਾਹਿਬ ਕਹਾਣੀ ਵੰਡ ਕਰ ਰਹੇ ਨੇ ਜੀ। ਸਾਧ ਸੰਗਤ, ਮਹਾਰਾਜ ਕਹਾਣੀ ਵੰਡ ਨਹੀਂ ਕਰ ਰਹੇ, ਮਹਾਰਾਜ ਭਾਵਨਾ ਦਾ ਫਲ ਦੇ ਰਹੇ ਨੇ ਇਹਨਾਂ ਨੂੰ ਜੀ। ਸਤਿਗੁਰ ਨੂੰ ਜਿਹਾ ਕੋ ਇੱਛਦਾ, ਤੇਹਾ ਫਲ ਪਾਏ ਕੋਏ ਜੀਉ। ਜਿਹੋ ਜੀ ਕੋਈ ਸਤਿਗੁਰੂ 'ਤੇ ਇੱਛਾ ਰੱਖਦਾ, ਸਤਿਗੁਰੂ ਉਹੋ ਜਿਹਾ ਹੀ ਫਲ ਦੇ ਦਿੰਦੇ। ਅਤੇ ਮੈਂ ਬੜੀ ਵਾਰੀ ਬੇਨਤੀ ਕੀਤੀ, ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਰੱਬ ਵਾਲੀ ਭਾਵਨਾ ਰੱਖਿਆ ਕਰੋ ਜੀ। ਗੁਰੂ ਸਾਹਿਬ ਵਿੱਚ ਸਮਰੱਥਾ ਹੈਗੀ ਹੈ, ਤੁਸੀਂ ਜਿਹੋ ਜਿਹਾ ਮਹਾਰਾਜ ਨੂੰ ਸੋਚੋਗੇ, ਮਹਾਰਾਜ ਨੇ ਉਹੋ ਜਿਹਾ ਰੂਪ ਬਣਾ ਕੇ ਤੁਹਾਨੂੰ ਵਿਖਾ ਦੇਣਾ ਹੈ ਜੀ। ਸਮਰੱਥਾ ਵਿੱਚ ਤਾਕਤ ਹੁੰਦੀ ਹੈ ਜੀ, ਜਿਹੜਾ ਸਮਰੱਥ ਹੁੰਦਾ ਜੀ ਉਹਦੇ ਵਿੱਚ ਤਾਕਤ ਹੁੰਦੀ ਹੈ। ਇਹ ਸਾਡੇ ਸਾਹਮਣੇ ਦੋ ਉਦਾਹਰਣਾਂ ਬੜੀਆਂ ਵੱਡੀਆਂ ਨੇ, ਇੱਕ ਬੰਨੇ ਫਤਿਹ ਸ਼ਾਹ, ਇੱਕ ਬੰਨੇ ਭੀਮ ਚੰਦ। ਗੁਰੂ ਗੋਬਿੰਦ ਸਿੰਘ ਸਾਹਿਬ ਇੱਕੋ ਹੀ ਰਿਹਾ, ਫਤਿਹ ਸ਼ਾਹ 'ਤੇ ਰਹਿਮਤਾਂ ਹੋ ਰਹੀਆਂ ਅਤੇ ਭੀਮ ਚੰਦ ਨੂੰ ਲੰਘਣ ਨਹੀਂ ਦਿੱਤਾ ਜਾ ਰਿਹਾ ਜੀ। ਕਿਉਂ? ਉਹਨਾਂ ਦੋਵਾਂ ਦੀ ਭਾਵਨਾ ਵਿੱਚ ਫਰਕ ਹੈਗਾ ਜੀ, ਉਹਨਾਂ ਦੋਵਾਂ ਦੀ ਭਾਵਨਾ ਵਿੱਚ ਫਰਕ ਹੈ। ਆਪਾਂ ਕੋਸ਼ਿਸ਼ ਕਰਨੀ ਭਾਵਨਾ ਸ਼ੁੱਧ ਰੱਖਣੀ ਹੈ, ਭਾਵਨਾ ਸ਼ੁੱਧ ਰੱਖਣੀ ਹੈ, ਮਹਾਰਾਜ ਸਾਡੇ 'ਤੇ ਵੀ ਰਹਿਮਤਾਂ ਉਵੇਂ ਕਰ ਦੇਣਗੇ ਜੀ। ਹਾਂਜੀ, ਮਹਾਰਾਜ ਬਾਣੀ 'ਚ ਕਿਰਪਾ ਕਰਦੇ, ਜਿਤੜੇ ਫਲ ਮਨ ਬਾਂਛੀਆਂ ਹੈ ਤਿਤੜੇ ਸਤਿਗੁਰ ਪਾਸ। ਗੱਜ ਕੇ ਆਖੋ
ਵਾਹਿਗੁਰੂ।
ਅਤੇ ਮੇਰੀ ਬੇਨਤੀ ਹੈ, ਇਹਨਾਂ ਪੰਕਤੀਆਂ ਨੂੰ ਕਿਤੇ ਆਮ ਨਾ ਸਮਝ ਲਿਓ ਵੀ ਬਾਬਿਆਂ ਦਾ ਕੰਮ ਹੈ ਕਥਾ ਕਰਦਿਆਂ ਬਾਣੀ ਦੇ ਪ੍ਰਮਾਣ ਦੇਈ ਜਾਣੇ ਅਤੇ ਆਪਣੀ ਗੱਲ ਸਿੱਧ ਕਰੀ ਜਾਣੀ। ਗੁਰਮੁਖੋ ਨਹੀਂ, ਕਦੀ ਮਨ ਵਿੱਚ ਭਾਵ ਧਾਰਨ ਕਰਕੇ ਵੇਖੋ, ਅਰਦਾਸ ਕਰਕੇ ਵੇਖੋ, ਜੇ ਸਤਿਗੁਰੂ ਨਾਮ ਪੂਰੀ ਕਰਨ ਤਾਂ ਫਿਰ ਆਖਿਓ ਜੀ। ਜਿੰਨੇ ਫਲ ਤੁਸੀਂ ਸੋਚੋਗੇ ਸਤਿਗੁਰੂ ਕੋਲੋਂ ਸਾਰੀਆਂ ਬਖਸ਼ਿਸ਼ਾਂ ਹੈਗੀਆਂ ਜੀ, ਉਹ ਸਾਰੀਆਂ ਰਹਿਮਤਾਂ ਹੈਗੀਆਂ। ਜੇ ਮਹਾਰਾਜ ਲਿਖ ਕੇ ਦੇ ਕੇ ਗਏ, ਜਿਤੜੇ ਫਲ ਮਨ ਬਾਂਛੀ ਹੈ, ਬਾਂਛੀ ਹੈ ਦਾ ਅਰਥ ਹੁੰਦਾ ਚਾਹੁਣਾ, ਮੰਗਣਾ। ਮਨ ਜਿੰਨੇ ਫਲ ਮੰਗਦਾ ਸਤਿਗੁਰੂ ਕੋਲ ਓਨੇ ਹੀ ਹੈਗੇ ਜੀ। ਹਾਂਜੀ, ਇਸ ਕਰਕੇ ਭੀਮ ਚੰਦ ਵੈਰ ਦਵੈਸ਼ ਮੰਗ ਰਿਹਾ, ਤੁਹਾਨੂੰ ਵੈਰ ਦਵੈਸ਼ ਹੀ ਮਿਲਣਾ ਜੀ। ਤੇ ਫਤਿਹ ਸ਼ਾਹ ਸ਼ਰਧਾ ਰੱਖ ਰਿਹਾ, ਗੁਰੂ ਸਾਹਿਬ ਉਹਨੂੰ ਸ਼ਰਧਾ ਹੀ ਦੇਈ ਜਾਂਦੇ ਜੀ ਅੱਗੋਂ ਜੀ। ਭੀਮ ਚੰਦ ਰੌਲਾ ਪਾਉਣ ਲੱਗ ਪਿਆ ਵੀ ਮੈਨੂੰ ਰਾਹ ਨੀ ਦਿੰਦੇ, ਇਹਨੂੰ ਸਗਨ ਭੇਜ ਦਿੰਦੇ ਇਹਨੇ। ਹਾਂਜੀ।
ਤਿਸ ਰਿਪਕੋ ਆਸ ਸਮਧੀ ਮੇਰਾ,
ਤੇ ਹੋਵੇ ਮੇਰਾ ਸਮਧੀ, ਅਸੀਂ ਦੋਵੇਂ ਕੁੜਮ ਹੋਈਏ, ਤੇ ਜਿਹੜਾ ਮੇਰਾ ਵੈਰੀ ਉਹਦਾ ਦੋਸਤ ਹੋਵੇ। ਹਾਂਜੀ।
ਭਾ ਸੰਗੀ ਜੰਦ ਮੀਤ ਵਡੇਰਾ,
ਇਹ ਰੀਤ ਇਉਂ ਲੱਗਦਾ ਵੀ ਮਹਾਰਾਜ ਨਾਲ ਬੜੀ ਵੱਡੀ ਨੇੜਤਾ, ਮਹਾਰਾਜ ਨਾਲ ਬੜਾ ਪਿਆਰ ਲੱਗਦਾ, ਗੁਰੂ ਗੋਬਿੰਦ ਰਾਏ ਜੀ ਨਾਲ ਮੇਰੇ ਸਮਧੀ ਦਾ ਕੁੜਮ ਦਾ ਬੜਾ ਪਿਆਰ ਲੱਗਦਾ। ਹਾਂਜੀ।
ਜਉ ਗੁਰ ਸੰਗ ਸਖਾ ਪੰਨ ਰੱਖੈ,
ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਬਸ ਇੱਥੇ ਕਾ ਕੇ ਬੰਦਾ ਫਸ ਜਾਂਦਾ ਜੀ। ਮਹਾਰਾਜ ਮਿਹਰ ਕਰਨ ਇਹੋ ਜਿਹੀ ਅਵਸਥਾ ਬਣੇ ਨਾ ਜੀ ਕਦੀ ਜੀ। ਪਤਾ ਉਹਨੇ ਕੀ ਆਖਿਆ, ਕਹਿਣ ਲੱਗਾ ਜੇ ਮੇਰਾ ਸਮਧੀ ਗੁਰੂ ਸਾਹਿਬ ਨਾਲ ਮਿੱਤਰਤਾ ਰੱਖਣੀ ਚਾਹੁੰਦਾ, ਹਾਂਜੀ,
ਤਾਂ ਇਸ ਕਉ ਨਿਜ ਸ਼ਤਰੂ ਲਖੈ,
ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਤੇ ਮੈਂ ਵੀ ਅੱਜ ਤੋਂ ਬਾਅਦ ਇਹਨੂੰ ਆਪਣਾ ਦੁਸ਼ਮਣ ਹੀ ਸਮਝਣਾ, ਕਹਿਣ ਲੱਗਾ। ਆਮ ਤੌਰ ਤੇ ਹੈਗਾ ਵੀ ਦੋਸਤ ਦਾ ਦੋਸਤ ਦੋਸਤ ਤੇ ਦੋਸਤ ਦਾ ਦੁਸ਼ਮਣ ਦੁਸ਼ਮਣ। ਜੇ ਇਹ ਮੇਰੇ ਨਾਲ ਇਸ ਤਰ੍ਹਾਂ ਕਰੇਗਾ, ਭਾਵ ਗੁਰੂ ਸਾਹਿਬ ਨਾਲ ਕਰੇਗਾ ਪਿਆਰ, ਤੇ ਮੈਂ ਫਿਰ ਇਹਦਾ ਵੈਰੀ ਬਣ ਜਾਂਗਾ। ਹਾਂਜੀ।
ਰਿਪ ਕੋ ਮਿੱਤਰ ਸ਼ਤਰੂ ਸੋ ਭਾਰੋ,
ਹਾਂਜੀ,
ਕਿਸ ਬਿਦ ਤੇ ਨਹ ਮੇਲ ਹਮਾਰੋ,
ਸਾਡਾ ਇਹਦੇ ਨਾਲ ਕਿਸੇ ਪ੍ਰਕਾਰ ਨਾਲ ਵੀ ਮੇਲ ਨਹੀਂ ਹੋਏਗਾ ਜੀ। ਤੇ ਭੀਮ ਚੰਦ ਨੇ ਗੁੱਸੇ ਵਿੱਚ ਆ ਕੇ ਪਤਾ ਕੀ ਆਖਿਆ, ਵੀ ਜੇ ਗੁਰੂ ਗੋਬਿੰਦ ਰਾਏ ਜੀ ਦੇ ਨਾਲ ਇਹਨੇ ਮੇਲ ਰੱਖਣਾ, ਤੇ ਇਹਦੀ ਧੀ ਫਿਰ ਇੱਥੇ ਹੀ ਛੱਡ ਜਾਣੀ ਤੇ ਆਪਣੇ ਪੁੱਤ ਦੀ ਬਰਾਤ ਵਾਪਸ ਲੈ ਜਾਣੀ ਹੈ ਜੀ। ਇਹ ਕੰਮ ਬੜਾ ਔਖਾ ਹੈਗਾ ਜੀ ਸੰਗਤ ਜੀ। ਧੀਆਂ ਵਾਲਿਆਂ ਨੂੰ ਪੁੱਛ ਕੇ ਵੇਖਿਆ ਕਰੋ, ਇਹ ਕੰਮ ਬੜਾ ਔਖਾ ਹੈਗਾ ਜੀ। ਧੀ ਦੀ ਆਵੀ ਹੋਵੇ ਬਰਾਤ ਘਰ ਵਿੱਚ, ਲਾਵਾਂ ਫੇਰੇ ਵੀ ਹੋ ਜਾਣ, ਸਾਰਾ ਕੁਝ ਹੋ ਜੇ, ਤੇ ਐਂਡ ਤੇ ਜਦੋਂ ਡੋਲੀ ਤੁਰਨੀ ਹੈ ਤੇ ਉਦੋਂ ਆਖਿਆ ਜਾਵੇ ਵੀ ਅਸੀਂ ਸਭ ਕੁਝ ਇੱਥੇ ਹੀ ਛੱਡ ਚੱਲੇ ਤੇ ਬਰਾਤ ਵਾਪਸ ਲੈ ਚੱਲੇ, ਕੰਮ ਬੜਾ ਔਖਾ ਹੈਗਾ ਜੀ। ਭੀਮ ਚੰਦ ਨੇ ਰੱਟਾ ਪਾਤਾ ਜੀ ਉੱਥੇ। ਭੀਮ ਚੰਦ ਕਹਿਣ ਲੱਗਾ ਜੇ ਗੁਰੂ ਸਾਹਿਬ ਨਾਲ ਇਹਨੇ ਰੱਖਣਾ ਪਿਆਰ, ਤੇ ਮੇਰਾ ਗੁਰੂ ਸਾਹਿਬ ਨਾਲ ਝਗੜਾ ਹੈਗਾ, ਮੈਂ ਸਾਰਾ ਕੁਝ ਇੱਥੇ ਹੀ ਛੱਡ ਜਾਣਾ ਤੇ ਇਹਦੀ ਬੱਚੀ ਆਪਣੇ ਘਰ ਨਹੀਂ ਲੈ ਕੇ ਜਾਣੀ ਜੀ। ਇੱਥੇ ਬੰਦਾ ਫਸ ਜਾਂਦਾ ਜੀ। ਪੈਂਦੇ ਖਾਂ ਕਿਉਂ ਵਿਗੜਿਆ ਜੀ, ਗੱਜ ਕੇ ਆਖੋ
ਵਾਹਿਗੁਰੂ।
ਇਹੋ ਜਿਹੀ ਗੱਲ ਨੀ, ਪੈਂਦੇ ਖਾਂ ਦਾ ਪਿਆਰ ਨੀ ਸੀ ਹੈਗਾ ਮਹਾਰਾਜ ਨਾਲ। ਪੈਂਦੇ ਖਾਂ ਦਾ ਬਹੁਤ ਪਿਆਰ ਸੀ ਗੁਰੂ ਹਰਗੋਬਿੰਦ ਸਾਹਿਬ ਨਾਲ ਜੀ। ਪਰ ਜਦੋਂ ਪੈਂਦੇ ਖਾਂ ਦੇ ਘਰ ਧੀ ਪੈਦਾ ਹੋਈ ਨਾ, ਮੈਂ ਧੀ ਨੂੰ ਮਾੜਾ ਵੀ ਨੀ ਕਹਿ ਰਿਹਾ, ਵਾਹਿਗੁਰੂ ਇਹੋ ਜਿਹਾ ਬੋਲ ਕਦੀ ਮੁੱਖੋਂ ਨਾ ਕਰਾਵੇ, ਪਰ ਜਿਸ ਦਿਨ ਉਹਦੇ ਘਰ ਬੱਚੀ ਦਾ ਜਨਮ ਹੋਇਆ, ਇਹ ਆਇਆ ਮਹਾਰਾਜ ਨੂੰ ਦੱਸਣ ਵਾਸਤੇ ਪੈਂਦੇ ਖਾਂ, ਅਜੇ ਕੋਈ ਗੱਲ ਵੀ ਨਹੀਂ, ਬੱਚੀ ਇੱਕ ਦਿਨ ਹੀ ਦੀ ਸੀ, ਤੇ ਗੁਰੂ ਹਰਗੋਬਿੰਦ ਸਾਹਿਬ ਸਿੱਖ ਨੂੰ ਕਹਿਣ ਲੱਗੇ ਭਾਈ ਇਸ ਬੱਚੀ ਕਰਕੇ ਇਹਨੇ ਸਾਡੇ ਤੋਂ ਬੜੀ ਦੂਰ ਚੱਲ ਜਾਣਾ। ਕਹਿਣ ਲੱਗੇ ਅਜੇ ਉਹਦਾ ਜਨਮ ਹੀ ਹੋਇਆ ਸੀ ਜੀ ਉਹਦੀ ਧੀ ਦਾ ਜੀ। ਮਹਾਰਾਜ ਕਹਿੰਦੇ ਬੜੀ ਦੂਰ ਇਹਨੇ ਚੱਲ ਜਾਣਾ। ਗੁਰਮੁਖੋ ਕੋਈ ਪਤਾ ਨਹੀਂ ਕਿਹਦੇ ਕਰਕੇ ਬੰਦੇ ਦੀ ਗੁਰੂ ਨਾਲ ਨੇੜਤਾ ਬਣ ਜਾਣੀ ਤੇ ਕਿਹਦੇ ਮੇਲ ਕਰਕੇ ਬੰਦੇ ਦੀ ਗੁਰੂ ਨਾਲੋਂ ਦੂਰੀ ਬਣ ਜਾਣੀ ਹੈ ਜੀ। ਇਸੇ ਕਰਕੇ ਅਰਦਾਸ ਆਪਾਂ ਕੀ ਕਰਦੇ, ਸਹੀ ਸੰਤ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚੇਤੇ ਆਵੇ, ਇਸ ਕਰਕੇ ਅਰਦਾਸ ਕੀਤੀ ਜਾਂਦੀ ਜੀ। ਉਹ ਸੱਚੀ ਗੱਲ ਇਹੋ ਹੀ ਹੋਈ ਜੀ। ਸਿੱਖ ਮਹਾਰਾਜ ਵਾਸਤੇ ਨਾ ਬੜੀਆਂ ਕੀਮਤੀ ਚੀਜ਼ਾਂ ਲੈ ਕੇ ਆਇਆ ਸੀਗਾ, ਗੁਰੂ ਹਰਗੋਬਿੰਦ ਸਾਹਿਬ ਵਾਸਤੇ ਸਿੱਖ ਦਸਤਾਰ ਲੈ ਕੇ ਆਇਆ ਜੀ। ਤੇ ਉਹ ਜਿਹੜੀ ਦਸਤਾਰ ਸੀ ਨਾ ਜੀ, ਉਹਦਾ ਜਿਹੜਾ ਲਾਸਟ ਪੱਲਾ ਸੀਗਾ ਜੀ, ਉਹਦੇ ਤੇ ਸੋਨੇ ਦੀ ਕਢਾਈ ਸੀਗੀ ਜੀ। ਬੜਾ ਇੱਕ ਕੀਮਤੀ ਮਹਾਰਾਜ ਵਾਸਤੇ ਚੋਲਾ ਬਾਜ ਤੇ ਸ਼ਸਤਰ ਮਹਾਰਾਜ ਵਾਸਤੇ ਬੜੇ ਕੀਮਤੀ ਲੈ ਕੇ ਆਇਆ ਸਿੱਖ ਜੀ। ਜਦੋਂ ਉਹਨੇ ਇਹ ਸ਼ਸਤਰ ਮਹਾਰਾਜ ਸਾਹਿਬ ਜੀ ਨੂੰ ਵਿਖਾਏ, ਬਾਬਾ ਗੁਰਦਿੱਤਾ ਜੀ ਲਾਗੇ ਬੈਠੇ ਹੋਏ ਸੀਗੇ, ਬਾਬਾ ਜੀ ਦੇ ਮਨ ਚ ਫੁਰਨਾ ਆਇਆ ਵੀ ਬਾਜ ਮੈਨੂੰ ਮਿਲ ਜਾਵੇ। ਮਹਾਰਾਜ ਨੇ ਉਸੇ ਵੇਲੇ ਬਾਜ ਉਹਨਾਂ ਨੂੰ ਦੇ ਤਾ। ਫੁਰਨਾ ਪਤਾ ਲੱਗ ਜਾਂਦਾ ਜੀ, ਸਮਰੱਥ ਪੁਰਸ਼ਾਂ ਦੇ ਨਾਲ ਰਹਿਣਾ ਹੋਵੇ ਨਾ ਤੇ ਬੰਦੇ ਨੂੰ ਡਰ ਕੇ ਰਹਿਣਾ ਚਾਹੀਦਾ, ਕਿਉਂ ਜੋ ਤੁਸੀਂ ਸੋਚਣ ਦੇ ਉਹਨੂੰ ਪਤਾ ਲੱਗੀ ਜਾ ਰਿਹਾ ਜੀ, ਉਹ ਤੇ ਅੰਤਰਜਾਮੀ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਲੱਗ ਜਾਣਾ। ਜਦੋਂ ਦਸਤਾਰ ਵੇਖੀ ਤੇ ਪੈਂਦੇ ਖਾਂ ਦਾ ਧਿਆਨ ਦਸਤਾਰ ਵੱਲ ਗਿਆ ਤੇ ਪੈਂਦੇ ਖਾਂ ਸੋਚਦਾ ਵੀ ਇਹ ਦਸਤਾਰ ਮੈਨੂੰ ਹੀ ਮਿਲ ਜਾਵੇ ਜੀ। ਮਹਾਰਾਜ ਨੇ ਅੰਦਰ ਦੀ ਗੱਲ ਜਾਣ ਲਈ, ਮਹਾਰਾਜ ਕਹਿੰਦੇ ਪੈਂਦੇ ਖਾਂ ਨੂੰ ਦੇ ਦਿਓ ਦਸਤਾਰ। ਜਦੋਂ ਚੋਲਾ ਵੇਖਿਆ ਤੇ ਪੈਂਦੇ ਖਾਂ ਦਾ ਫਿਰ ਧਿਆਨ ਪਿਆ ਵੀ ਚੋਲਾ ਵੀ ਮੈਨੂੰ ਹੀ ਮਿਲ ਜਾਵੇ, ਮਹਾਰਾਜ ਕਹਿੰਦੇ ਲੈ ਚੋਲਾ ਵੀ ਰੱਖ ਲਾ। ਕਹਿਣ ਲੱਗੇ ਅੱਛਾ, ਪੈਂਦੇ ਖਾਂ ਮੂੰਹੋਂ ਨਹੀਂ ਬੋਲ ਰਿਹਾ ਜੀ, ਪੈਂਦੇ ਖਾਂ ਸੋਚੀ ਜਾਂਦਾ ਜੀ ਤੇ ਮਹਾਰਾਜ ਦਈ ਜਾਂਦੇ ਜੀ। ਜਦੋਂ ਫਿਰ ਬੇਨਤੀ ਹੈ, ਇਹ ਕਮਾਈ ਵਾਲੇ ਪੁਰਸ਼ਾਂ ਦੇ ਨਾਲ ਰਹਿਣਾ ਹੋਵੇ ਤੇ ਬੜੇ ਧਿਆਨ ਨਾਲ ਰਹਿਣਾ ਪੈਂਦਾ, ਜੋ ਸੋਚੇ ਉਹ ਤੇ ਨਾਲੋਂ ਨਾਲ ਦੱਸੀ ਜਾਂਦੇ ਜੀ, ਨਾਲੋਂ ਨਾਲ ਦੱਸੀ ਜਾਂਦੇ ਜੀ। ਤੇ ਸ਼ਸਤਰ ਦੀ ਗੱਲ ਆਈ, ਸ਼ਸਤਰ ਬੜਾ ਕੀਮਤੀ ਸੀ, ਪੈਂਦੇ ਖਾਂ ਦਾ ਧਿਆਨ ਹੋਰ ਤੇ ਵੀ ਚਲੇ ਗਿਆ, ਮਹਾਰਾਜ ਕਹਿੰਦੇ ਲੈ ਸ਼ਸਤਰ ਵੀ ਰੱਖ ਲਾ। ਕਹਿਣ ਲੱਗੇ ਅੱਛਾ ਤੁਸੀਂ ਹਿਸਾਬ ਲਾਇਓ ਸੰਗਤ ਜੀ, ਬਹੁਤ ਵਾਰ ਐਸਾ ਹੋਏਗਾ ਜਦੋਂ ਕੋਈ ਕਿਸੇ ਦੀ ਵਸਤੂ ਵੇਖੇ ਤੇ ਬੰਦਾ ਆਪਣੇ ਵੱਲ ਧਿਆਨ ਲੈ ਪੈਂਦਾ ਵੀ ਇਹ ਵਸਤੂ ਸਾਡੀ ਹੋ ਜਾਏ ਕਿਸੇ ਤਰੀਕੇ ਨਾਲ ਜੀ। ਇਹ ਆਮ ਹੀ ਬੰਦੇ ਅੰਦਰ ਸੋਚਾਂ ਚੱਲਦੀਆਂ ਰਹਿੰਦੀਆਂ, ਜਾਂ ਮੇਰੇ ਕੋਲ ਕਿਉਂ ਨਹੀਂ ਇਹ ਵਸਤੂ ਹੈਗੀ ਜੀ। ਘੋੜਾ ਸਿੱਖ ਬੜਾ ਕੀਮਤੀ ਮਹਾਰਾਜ ਵਾਸਤੇ ਲੈ ਕੇ ਆਇਆ ਤੇ ਘੋੜਾ ਬਹੁਤ ਵਧੀਆ, ਬੜਾ ਬਲਵਾਨ। ਜਦੋਂ ਸਿੱਖ ਨੇ ਘੋੜਾ ਵਿਖਾਇਆ ਨਾ ਮਹਾਰਾਜ ਨੂੰ, ਤੇ ਮਹਾਰਾਜ ਸਾਹਿਬ ਘੋੜਾ ਵੇਖਣ ਦੇ ਤੇ ਪੈਂਦੇ ਖਾਂ ਦਾ ਫਿਰ ਖਿਆਲ ਬਣ ਗਿਆ ਵੀ ਘੋੜਾ ਵੀ ਮੈਨੂੰ ਮਿਲ ਜੇ। ਮਹਾਰਾਜ ਕਹਿੰਦੇ ਲੈ ਘੋੜਾ ਵੀ ਰੱਖ ਲਾ। ਜੋ ਜੋ ਪੈਂਦੇ ਖਾਂ ਸੋਚਦਾ ਗਿਆ ਮਹਾਰਾਜ ਦਿੰਦੇ ਗਏ ਜੀ। ਇਹ 6 ਕੁ ਚੀਜ਼ਾਂ ਸਨ ਜੀ ਟੋਟਲ, ਮਹਾਰਾਜ ਨੇ ਸਾਰੀਆਂ ਦੇਤੀਆਂ ਤੇ ਨਾਲ ਕਸਵੱਟੀ ਪਾ ਤੀ। ਮਹਾਰਾਜ ਕਹਿੰਦੇ ਪੈਂਦੇ ਖਾਂ ਇਹ ਸਾਰੀਆਂ ਵਸਤੂਆਂ ਨਾ ਕੱਲ ਨੂੰ ਇਸੇ ਘੋੜੇ ਤੇ ਚੜ੍ਹ ਕੇ ਆਉਣਾ, ਇਹੋ ਹੀ ਚੋਲਾ ਪਾਉਣਾ, ਇਹੋ ਹੀ ਦਸਤਾਰ ਸਜਾਉਣੀ ਤੇ ਇਹੋ ਸ਼ਸਤਰ ਹੱਥ ਚ ਫੜ ਕੇ ਆਉਣਾ। ਮਹਾਰਾਜ ਕਹਿੰਦੇ, ਕਹਿੰਦਾ ਸਤ ਬਚਨ। ਜਦੋਂ ਘਰ ਗਿਆ ਤੇ ਜਵਾਈ ਨੇ ਸਾਧ ਸੰਗਤ ਚੀਜ਼ਾਂ ਵੇਖੀਆਂ ਤੇ ਜਵਾਈ ਕਹਿਣ ਲੱਗਾ, ਖਾਨ ਸਾਹਿਬ ਤੁਸੀਂ ਤੇ ਬੁੱਢੇ ਹੋ ਗਏ ਜੇ, ਤੁਹਾਨੂੰ ਇਹਨਾਂ ਚੀਜ਼ਾਂ ਦੀ ਕੀ ਲੋੜ ਹੈਗੀ। ਕਹਿਣ ਲੱਗਾ, ਐਡੀ ਸੋਹਣੀ ਪੱਗ ਬੰਨਣ ਦੀ ਤੁਹਾਨੂੰ ਕੀ ਲੋੜ, ਇੰਨੇ ਵਧੀਆ ਘੋੜੇ ਤੇ ਬਹਿਣ ਦੀ ਕੀ ਲੋੜ ਹੈਗੀ ਆ, ਵਰਸ਼ਾ ਫੜਨ ਦੀ ਕੀ ਲੋੜ, ਸ਼ਸਤਰ ਫੜਨ ਦੀ ਕੀ ਲੋੜ ਹੈ, ਇਹ ਸਾਰਾ ਕੁਝ ਮੈਨੂੰ ਦੇ ਦਿਓ। ਉਹ ਆਖੇ ਨਹੀਂ, ਮੈਨੂੰ ਗੁਰੂ ਸਾਹਿਬ ਨੇ ਹੁਕਮ ਕੀਤਾ ਇਹ ਚੀਜ਼ਾਂ ਪਾ ਕੇ ਜਾਣੀਆਂ, ਫਿਰ ਬੇਨਤੀ 'ਚ ਮੈਂ ਬੜਾ ਡਰਦਾ ਜੀ, ਦੁਨਿਆਵੀ ਚੀਜ਼ ਨਾ ਗੁਰੂ ਸਾਹਿਬ ਕੋਲੋਂ ਮੰਗੀ ਜਾਵੇ ਜੀ, ਮੈਂ ਬੜਾ ਡਰਦਾ ਜੀ ਇਸ ਪਾਸੋਂ, ਕਿਉਂ ਚੀਜ਼ਾਂ ਮਾੜਾ ਜਿਹਾ ਫੁਰਨਾ ਬਣਾ ਉਹ ਚੀਜ਼ ਹਾਜ਼ਰ ਹੋ ਜਾਂਦੀ ਹੈ ਜੀ। ਹਾਂਜੀ, ਉਹ ਹਾਜ਼ਰ ਹੋ ਜਾਂਦੀ, ਬਾਅਦ ਚੋਂ ਬਿਪਤਾਂ ਨੂੰ ਫੜੇ ਰਹੀਦਾ ਜੀ। ਅੱਜ ਕੇ ਆਖੋ
ਵਾਹਿਗੁਰੂ,
ਫਿਰ ਆਖੀਦਾ ਵੀ ਹੁਣ ਇਹਨੂੰ ਚਲਾਉਣਾ ਸਿੱਖੀਏ ਜੀ, ਸਭ ਕੁਝ ਕਰਨਾ ਸਿੱਖੀਏ, ਫਿਰ ਬੰਦਾ ਬਿਪਤਾਂ ਨੂੰ ਫੜਿਆ ਰਹਿੰਦਾ ਜੀ। ਉਹ ਮਹਾਰਾਜ ਨੇ ਤੇ ਦੇ ਹੀ ਦੇਣੀ ਹੈ ਜੀ, ਜੋ ਬੰਦਾ ਮੰਗੇਗਾ ਸਤਿਗੁਰ ਜੀ ਨੇ ਤੇ ਦੇ ਹੀ ਦੇਣਾ ਜੀ। ਪਰ ਬੰਦਾ ਸੋਚੇ ਜੇ ਗੁਰੂ ਕੋਲੋਂ ਚੀਜ਼ਾਂ ਮੰਗਣੀਆਂ ਤੇ ਚੀਜ਼ਾਂ ਗੁਰੂ ਤੋਂ ਦੂਰ ਵੀ ਲੈ ਜਾਂਦੀਆਂ ਨੇ ਜੀ, ਇਹ ਕੰਮ ਵੀ ਹੈਗਾ ਜੀ। ਜਿੰਨੇ ਪਦਾਰਥ ਵਧਾਈ ਜਾਵਾਂਗੇ ਓਨੀ ਗੁਰੂ ਤੋਂ ਦੂਰੀ ਵੀ ਪਈ ਜਾਏਗੀ ਜੀ, ਜਿੰਨਾ ਸੰਕੋਚਵਾਂ ਜੀਵਨ ਹੋਈ ਜਾਏਗਾ ਓਨਾ ਵਧੀਆ ਹੋ ਜਾਏਗਾ ਜੀ। ਡਰਨਾ ਚਾਹੀਦਾ ਜੀ, ਉਹਨੇ ਚੀਜ਼ਾਂ ਮੰਗੀਆਂ ਤੇ ਚੀਜ਼ਾਂ ਹੀ ਦੂਰੀ ਦਾ ਕਾਰਨ ਬਣ ਗਈਆਂ। ਉਹ ਕਹਿਣ ਲੱਗਾ ਸਾਰੀਆਂ ਵਸਤੂਆਂ ਮੈਨੂੰ ਦੇ, ਪੈਂਦੇ ਖਾਂ ਕਹਿੰਦਾ ਮੈਂ ਨਹੀਂ ਦੇਣੀਆਂ। ਜਵਾਈ ਕਵੇ ਨਹੀਂ ਮੈਂ ਲੈਣੀਆਂ, ਉਹ ਕਹਿਣ ਲੱਗਾ ਵਸਤੂਆਂ ਮੇਰੀਆਂ, ਹੋਰ ਘੋੜੇ ਲੈ ਲਾ ਤੂੰ, ਹੋਰ ਸ਼ਸਤਰ ਲੈ ਲਾ, ਹੋਰ ਚੋਲੇ ਲੈ ਲਾ। ਪਰ ਕਰਮਾਂ ਦੀ ਖੇਡ, ਜਵਾਈ ਕਹਿੰਦਾ ਇਹੋ ਹੀ ਸਾਰਾ ਕੁਝ ਲੈਣਾ ਜਿਹੜਾ ਮਹਾਰਾਜ ਨੇ ਦਿੱਤਾ ਜੀ। ਤੇ ਗੁਰਮੁਖੋ ਨੇ ਆਪਣੀ ਸੱਸ ਨੂੰ ਆਖਿਆ, ਜਵਾਈ ਨੇ, ਖਾਨ ਬੁੱਢਾ ਹੋ ਗਿਆ ਇਹਨੂੰ ਸਮਝਾਓ, ਜੇ ਨਹੀਂ ਮੈਨੂੰ ਚੀਜ਼ਾਂ ਦੇਣੀਆਂ ਤੇ ਤੁਹਾਡੀ ਧੀ ਆ ਪਈ ਤੁਹਾਡੇ ਘਰ ਵਿੱਚ, ਮੈਂ ਇਹਨੂੰ ਨਾਲ ਨਹੀਂ ਖੜਨਾ, ਅੱਜ ਤੋਂ ਬਾਅਦ ਤੁਹਾਡੀ ਧੀ ਛੱਡੀ ਜੀ। ਤੇ ਭਾਈ ਸੰਤੋਖ ਸਿੰਘ ਦੱਸਦੇ, ਜਿਹੜੇ ਹੱਥ ਗੁਰੂ ਹਰਗੋਬਿੰਦ ਸਾਹਿਬ ਨਾਲ ਪੰਜਾ ਲੜਾਉਂਦੇ ਹੁੰਦੇ ਸੀਗੇ ਜੀ, ਜਿਨ੍ਹਾਂ ਹੱਥਾਂ ਵਿੱਚ ਇੰਨੀ ਤਾਕਤ ਹੁੰਦੀ ਸੀ ਵੀ ਦੋ ਝੋਟੇ ਲੜਦੇ ਹੋਣ ਤੇ ਨੇੜੇ ਕੋਈ ਨਹੀਂ ਜਾਂਦਾ ਜੀ, ਤੇ ਦੋ ਝੋਟਿਆਂ ਨੂੰ ਵੱਖਰੋ ਵੱਖਰਾ ਕਰ ਦਿੰਦਾ ਹੁੰਦਾ ਸੀ ਲੜਦਿਆਂ ਨੂੰ ਜੀ। ਮੋਰ ਨੂੰ ਫੜਨਾ ਪੈਂਦੇ ਖਾਨੇ ਤੋਂ, ਉਹਦੇ ਤੋਂ ਅੱਖਰ ਮਿਟਾ ਸੁੱਟਣੇ ਜੀ ਉਹਨੇ ਜੀ। ਗੁਰੂ ਹਰਗੋਬਿੰਦ ਸਾਹਿਬ ਘੋੜੇ ਤੇ ਬੈਠੇ ਤੇ ਘੋੜੇ ਸਮੇਤ ਮਹਾਰਾਜ ਸਾਹਿਬ ਨੂੰ ਚੁੱਕ ਲੈਂਦਾ ਹੁੰਦਾ ਸੀਗਾ ਜੀ, ਇੰਨਾ ਬਲ ਹੁੰਦਾ ਸੀਗਾ ਉਹਦੇ ਵਿੱਚ ਜੀ। ਤੇ ਤੁਸੀਂ ਖੁਦ ਹਿਸਾਬ ਲਾਓ, ਇੰਨੀ ਪਕੜ ਵਾਲੇ ਹੱਥ, ਧੀ ਦੇ ਮੋਹ ਅੱਗੇ ਸਾਧ ਸੰਗਤ ਢਿੱਲੇ ਪੈ ਗਏ ਜੀ, ਛੱਡਣਾ ਪਿਆ ਜੀ ਉਹਨੂੰ ਸਾਰਾ ਕੁਝ। ਉਹ ਤੇ ਰੱਖ ਕੇ ਸੁੱਤਾ ਸੀਗਾ ਜੀ, ਤੇ ਜਵਾਈ ਸਾਰਾ ਕੁਝ ਪਾ ਕੇ ਤੁਰਿਆ ਫਿਰੇ ਬਾਜ਼ਾਰਾਂ ਵਿੱਚ ਜੀ, ਪੱਗ ਬੰਨ ਕੇ, ਚੋਲਾ ਪਾ ਕੇ, ਸ਼ਸਤਰ ਫੜ ਕੇ, ਘੋੜੇ ਤੇ ਚੜ ਕੇ ਜੀ, ਪੈਂਦੇ ਖਾਂ ਮੱਥੇ ਤੇ ਹੱਥ ਮਾਰੇ, ਮੈਂ ਕਿਉਂ ਇਹਨਾਂ ਚੀਜ਼ਾਂ ਦਾ ਫੁਰਨਾ ਬਣਾਇਆ ਜੀ, ਕਿਉਂ ਮੈਂ ਸੋਚਿਆ ਵੀ ਇਹ ਚੀਜ਼ਾਂ ਮੈਨੂੰ ਮਿਲਣੀਆਂ ਚਾਹੀਦੀਆਂ। ਹੁਣ ਫਸ ਗਿਆ ਜੀ ਉਹ, ਤੇ ਉਹ ਜਿਹੜਾ ਬਾਜ ਬਾਬਾ ਗੁਰਦਿੱਤਾ ਜੀ ਕੋਈ ਨਾ ਜੀ, ਬਾਬਾ ਜੀ ਬਾਜ ਚੈੱਕ ਕਰਨ ਦੇ ਜੀ, ਤੇ ਬਾਜ ਕਿਤੇ ਰੱਜਿਆ ਸੀਗਾ ਜੀ, ਉਹਦੇ ਕੋਲੋਂ ਬਹੁਤੀ ਉਡਾਰੀ ਨਹੀਂ ਵੱਜੀ, ਤੇ ਬਾਜ ਵੀ ਪੈਂਦੇ ਖਾਂ ਦੇ ਜਵਾਈ ਨੇ ਰੱਖ ਲਿਆ ਜੀ। ਹੁਣ ਪੈਂਦੇ ਖਾਂ ਮਹਾਰਾਜ ਕੋ ਨਹੀਂ ਆਉਂਦਾ ਜੀ, ਛੇਵੇਂ ਪਾਤਸ਼ਾਹ ਕੋ ਆਉਣਾ ਜਾਣਾ ਬੰਦ ਕਰਤਾ ਉਹਨੇ। ਹੁਣ ਮਹਾਰਾਜ ਨੂੰ ਤੇ ਪਤਾ ਹੀ ਅੰਦਰੋਂ ਜੀ ਵੀ ਵਿਚਲਾ ਕਾਰਨ ਕੀ ਹੈ, ਵੀ ਅਸੀਂ ਕਹਿਣਾ ਚੀਜ਼ਾਂ ਨਹੀਂ ਪਾਈਆਂ ਉਹਨੂੰ, ਉਹਨੇ ਆਖਣਾ ਨਹੀਂ। ਇੱਕ ਦਿਨ ਫਿਰ ਮਹਾਰਾਜ ਨੇ ਉਹਨੂੰ ਮੈਸੇਜ ਘਲਾਇਆ ਜੀ, ਸੰਦੇਸ਼ਾ ਘਲਾਇਆ ਵੀ ਜਾਓ ਪੈਂਦੇ ਖਾਂ ਨੂੰ ਸੱਦ ਕੇ ਲੈ ਕੇ ਆਓ। ਪੈਂਦੇ ਖਾਂ ਲੰਮੇ ਪਿਆ ਸੀ ਮੂਧੜੇ ਮੂੰਹ, ਜਦੋਂ ਮਹਾਰਾਜ ਦਾ ਸਿੱਖ ਗਿਆ ਉਹ ਕਹਿਣ ਲੱਗਾ ਵੀ ਮਹਾਰਾਜ ਤੈਨੂੰ ਸੱਦ ਦੇ। ਪੈਂਦੇ ਖਾਂ ਛੇਵੇਂ ਪਾਤਸ਼ਾਹ ਕੋ ਆਇਆ, ਤੇ ਮਹਾਰਾਜ ਕਹਿੰਦੇ ਪੈਂਦੇ ਖਾਂ ਚੋਲਾ ਨਹੀਂ ਪਾਇਆ, ਪੈਂਦੇ ਖਾਂ ਦਸਤਾਰ ਨਹੀਂ ਸਜਾਈ, ਪੈਂਦੇ ਖਾਂ ਉਹ ਤੈਨੂੰ ਘੋੜਾ ਦਿੱਤਾ, ਘੋੜੇ ਤੇ ਚੜ ਕੇ ਨਹੀਂ ਆਇਆ, ਤੇ ਸ਼ਸਤਰ ਕਿੱਥੇ ਆ? ਤੇ ਸੰਗਤ ਜੀ ਬਸ ਕੰਨਾਂ ਨੂੰ ਹੱਥ ਲੱਗਦਾ ਜੀ, ਕਿਵੇਂ ਦੂਰੀ ਪੈਂਦੀ ਬੰਦੇ ਦੀ ਜੀ। ਪੈਂਦੇ ਖਾਂ ਪਤਾ ਕੀ ਕਹਿੰਦਾ? ਕਹਿਣ ਲੱਗਾ ਜੀ ਕਿਹੜੇ ਚੋਲੇ ਦੀ ਗੱਲ ਕਰਦੇ ਹੋ, ਕਿਹੜੀ ਪੱਗ ਦੀ ਗੱਲ, ਕਿਹੜੇ ਘੋੜੇ ਦੀ ਗੱਲ, ਕਿਹੜੇ ਸ਼ਸਤਰ ਦੀ ਗੱਲ? ਮਹਾਰਾਜ ਕਹਿੰਦੇ ਉਹੋ ਹੀ ਜਿਹੜਾ ਤੈਨੂੰ ਦਿੱਤਾ ਸੀ। ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਪੈਂਦੇ ਖਾਂ ਕਹਿਣ ਲੱਗਾ ਵੀ ਮੈਨੂੰ ਤੇ ਤੁਸੀਂ ਦਿੱਤਾ ਹੀ ਕੁਝ ਨਹੀਂ, ਕਹਿਣ ਲੱਗਾ ਅੱਜ ਕੇ ਆਖੋ
ਵਾਹਿਗੁਰੂ
ਇੰਨਾ ਕੰਮ ਖਰਾਬ ਹੋ ਗਿਆ ਜੀ। ਮਹਾਰਾਜ ਕਹਿੰਦੇ ਪੈਂਦੇ ਖਾਂ ਇਸ ਤਰ੍ਹਾਂ ਨਹੀਂ ਕਰੀਦਾ, ਸਾਰਿਆਂ ਵਿੱਚ ਦਿੱਤਾ। ਕਹਿਣ ਲੱਗਾ ਦਿੱਤਾ ਹੀ ਕੁਝ ਨਹੀਂ, ਤੇ ਜੇ ਕਹਿ ਦਿੰਦਾ ਨਾ ਵੀ ਮਹਾਰਾਜ ਮੇਰੇ ਜਵਾਈ ਨੇ ਧੱਕੇ ਨਾਲ ਲੈ ਲਿਆ ਤੇ ਗੱਲ ਹੀ ਨਹੀਂ ਸੀ ਬਣਨੀ ਜੀ। ਪਰ ਉਹ ਜਿਹੜਾ ਧੀ ਦਾ ਮੋਹ ਸੀ ਵੀ ਜਵਾਈ ਧੀ ਨੂੰ ਛੱਡ ਨਾ ਜਾਵੇ, ਉਹਦੇ ਤੋਂ ਪੈਂਦੇ ਖਾਂ ਵੀ ਵਿਛੋ ਹੋ ਗਿਆ ਜੀ। ਮਹਾਰਾਜ ਨੂੰ ਬੜਾ ਝੂਠ ਸੱਚ ਬੋਲਦਾ ਰਿਹਾ। ਮਹਾਰਾਜ ਕਹਿੰਦੇ ਨਹੀਂ ਪੈਂਦੇ ਖਾਂ ਤੇਰੇ ਘਰ 'ਚ ਹੀ ਹੈ ਸਾਰਾ ਕੁਝ। ਕਹਿਣ ਲੱਗਾ ਨਹੀਂ, ਤੇ ਫਿਰ ਹੱਦ ਉਦੋਂ ਕਰਤੀ, ਕਹਿਣ ਲੱਗਾ ਜੀ ਮੈਂ ਗੁਰੂ ਨਾਨਕ ਸਾਹਿਬ ਦੀ ਸਹੁੰ ਖਾਂਦਾ, ਮੈਨੂੰ ਦਿੱਤਾ ਹੀ ਤੁਸੀਂ ਕੁਝ ਨਹੀਂ ਜੀ। ਮਹਾਰਾਜ ਕਹਿੰਦੇ ਲਾਓ ਸੌਦਾ ਇਹਨੂੰ, ਕਹਿਣ ਲੱਗੇ ਗੱਜ ਕੇ ਆਖੋ
ਵਾਹਿਗੁਰੂ,
ਸੌਦਾ ਲਾਓ ਇਹਨੂੰ, ਕਹਿਣ ਲੱਗੇ ਹੈ ਗੁਰੂ ਨਾਨਕ ਸਾਹਿਬ ਜੀ ਦੀ ਸਹੁੰ ਖਾਂਦਾ ਉਹ ਵੀ ਝੂਠੀ, ਜਿਹਦੀ ਮਰਜ਼ਾਦਾ ਹੀ ਕੋਈ ਨਹੀਂ ਹੈਗੀ, ਕਹਿਣ ਲੱਗੇ। ਤੇ ਮਹਾਰਾਜ ਨੇ ਸਿੱਖ ਭੇਜੇ ਦੇ ਘਰ ਜਾਓ, ਇਹਦਾ ਸੁੱਤਾ ਪਿਆ ਜੇ। ਬਾਜ ਕਹਿਣ ਲੱਗੇ ਉਹਨੇ ਉਸੇ ਕਮਰੇ 'ਚ ਇੱਕ ਬੰਨੇ ਬਾਰੀ ਦੇ ਵਿੱਚ ਬਾਜ ਨੂੰ ਬਿਠਾਇਆ, ਇੱਕ ਬੰਨੇ ਪੱਗ ਪਈ ਤੇ ਇੱਕ ਪਾਸੇ ਸ਼ਸਤਰ ਤੇ ਇੱਕ ਬੰਨੇ ਚੋਲਾ ਟੰਗਿਆ। ਕਹਿਣ ਲੱਗੇ ਸਾਰੀਆਂ ਚੀਜ਼ਾਂ ਲੈ ਕੇ ਆਓ ਇੱਥੇ ਜੀ। ਪੈਂਦੇ ਖਾਂ ਨੂੰ ਬਿਠਾ ਲਿਆ ਜੀ ਫੜ ਕੇ ਜੀ। ਜਦੋਂ ਪੈਂਦੇ ਖਾਂ ਨੂੰ ਬਿਠਾ ਲਿਆ, ਪੈਂਦੇ ਖਾਂ ਬਹਿ ਗਿਆ ਜੀ, ਤੇ ਸਾਰੀਆਂ ਚੀਜ਼ਾਂ ਉਹਦੇ ਘਰੋਂ ਲਿਆ ਕੇ ਰੱਖਤੀਆਂ ਜੀ ਸਾਹਮਣੇ। ਸਿੱਖ ਨੇ ਕਿਹਾ ਮਹਾਰਾਜ ਆ ਗਈਆਂ ਚੀਜ਼ਾਂ, ਅਜੇ ਸਾਹਮਣੇ ਨਹੀਂ ਰੱਖੀਆਂ। ਮਹਾਰਾਜ ਕਹਿੰਦੇ ਪੈਂਦੇ ਖਾਂ ਵੇਖ ਲਾ ਸੱਚ ਬੋਲਦੇ, ਚੀਜ਼ਾਂ ਤੇ ਮਹਾਰਾਜ ਕੋਲ ਆ ਗਈਆਂ ਸੀ। ਪੈਂਦੇ ਖਾਂ ਕਹਿੰਦਾ ਤੁਸੀਂ ਦਿੱਤਾ ਹੀ ਕੁਝ ਨਹੀਂ। ਮਹਾਰਾਜ ਕਹਿੰਦੇ ਲਿਆਓ ਸਾਹਮਣੇ ਵਿਖਾਓ। ਮਹਾਰਾਜ ਕਹਿੰਦੇ ਸਾਰਾ ਕੁਝ ਤੇਰੇ ਘਰੋਂ ਨਿਕਲਿਆ ਹੀ। ਕਹਿਣ ਲੱਗੇ ਗੁਰੂ ਤੋਂ ਕੀ ਓਹਲਾ ਹੈਗਾ ਸੰਗਤ ਜੀ, ਗੱਜ ਕੇ ਆਖੋ
ਵਾਹਿਗੁਰੂ,
ਮਹਾਰਾਜ ਤੋਂ ਕੁਝ ਵੀ ਓਹਲਾ ਨਹੀਂ ਹੈਗਾ ਜੀ। ਮਹਾਰਾਜ ਕਹਿੰਦੇ ਵੇਖ ਲਾ ਤੇਰੇ ਘਰੋਂ ਹੀ ਨਿਕਲਿਆ। ਪੈਂਦੇ ਖਾਂ ਇੰਨਾ ਕੁ ਵਿਗੜ ਗਿਆ, ਉਹੋ ਹੀ ਫਿਰ ਲੱਖ ਫੌਜ ਲੈ ਕੇ ਗੁਰੂ ਸਾਹਿਬ ਤੇ ਚੜ੍ਹਾਈ ਕਰ ਆਇਆ ਸੀਗਾ ਜੀ, ਮਹਾਰਾਜ ਦਾ ਪਾਲਿਆ ਹੋਇਆ ਜੀ। ਪਰ ਮਹਾਰਾਜ ਬਖਸ਼ਿੰਦ ਵੀ ਬੜੇ ਜੀ, ਰੁੱਖ ਪੈਂਦੇ ਖਾਂ ਵੱਲ ਹੋ ਗਿਆ, ਮੈਨੂੰ ਮਾਫ਼ੀ ਬਖਸ਼ਿਓ। ਮਹਾਰਾਜ ਬਖਸ਼ਿੰਦ ਵੀ ਬੜੇ ਜੀ, ਪੈਂਦੇ ਖਾਂ ਜੰਗ ਵਿੱਚ ਆਇਆ ਤੇ ਪਹਿਲਾਂ ਮਹਾਰਾਜ ਨੂੰ ਘੋੜੇ ਸਮੇਤ ਚੁੱਕਦਾ ਹੁੰਦਾ ਸੀਗਾ ਜੀ, ਜੰਗ ਵਿੱਚ ਵੀ ਚੁੱਕਣਾ ਚਾਹੇ ਜੀ। ਤੇ ਮਹਾਰਾਜ ਸਾਹਿਬ ਨੇ ਫਿਰ ਵਿਖਾਇਆ ਬਲ ਜੀ, ਇਹਦੇ ਕੋਲੋਂ ਹਿੱਲਿਆ ਨਾ ਘੋੜਾ ਜੀ ਉੱਥੇ ਜੀ। ਤੇ ਮਹਾਰਾਜ ਸਾਹਿਬ ਨੇ ਢਾਲ ਮੁੱਖ ਤੇ ਮਾਰ ਕੇ ਫਿਰ ਇੱਕ ਵਾਰੀ ਇਹਨੂੰ ਬੇਹੋਸ਼ ਕੀਤਾ, ਫਿਰ ਇਹ ਮਹਾਰਾਜ ਸਾਹਿਬ ਦੇ ਸਾਹਮਣੇ ਆ ਗਿਆ ਲੜਨ ਵਾਸਤੇ। ਮਾਵਾਂ ਉੱਚੀ ਅਟਾਰੀ ਤੋਂ ਚੜ੍ਹ ਕੇ ਵੇਖ ਰਹੀਆਂ ਸਨ ਜੀ, ਮਾਤਾ ਨਾਨਕੀ ਜੀ ਹੋਣੀ ਇਸ ਪੈਂਦੇ ਖਾਂ ਨੂੰ ਗੁਰੂ ਜੀ ਨੇ ਪ੍ਰੇਮ ਨਾਲ ਪਾਲਿਆ। ਫਿਰ ਪੈਂਦੇ ਖਾਂ ਆਖਰ ਲੜਦਾ, ਤੇ ਗੁਰੂ ਸਾਹਿਬ ਪੈਂਦੇ ਖਾਂ ਨੂੰ ਜਦੋਂ ਮਾਰਦੇ ਨਾ ਜੀ ਤਲਵਾਰ, ਤੇ ਪੈਂਦੇ ਖਾਂ ਡਿੱਗਦਾ ਧਰਤੀ ਤੇ ਧੁੱਪ ਪੈ ਰਹੀ ਸੀਗੀ ਜੀ ਇਹਦੇ ਮੁੱਖ ਤੇ। ਤੇ ਮਹਾਰਾਜ ਸਾਹਿਬ ਨੇ ਫਿਰ ਇਹਦਾ ਸਿਰ ਆਪਣੀ ਗੋਦੀ ਚ ਰੱਖਿਆ ਜੀ, ਛੇਵੇਂ ਪਾਤਸ਼ਾਹ ਨੇ ਤੇ ਢਾਲ ਇਹਦੇ ਮੁੱਖ ਤੇ ਕੀਤੀ ਸੀ। ਮਹਾਰਾਜ ਕਹਿੰਦੇ ਪੈਂਦੇ ਖਾਂ ਅੱਲਾ ਅੱਲਾ ਜਪ ਲਾ ਕਲਮਾ ਪੜ ਲਾ ਕੱਜ ਕੇ ਆਖੋ
ਵਾਹਿਗੁਰੂ।
ਪਤਾ ਹੀ ਹੁਣ ਇਹਨੇ ਸਰੀਰ ਤਿਆਗਣਾ ਇਹਦਾ ਭਲਾ ਹੋ ਜਾਏਗਾ। ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ ਰੱਬ ਰੱਬ ਕਰ ਲਾ ਕਲਮਾ ਪੜ ਲਾ ਤੇ ਪੈਂਦੇ ਖਾਂ ਗੁਰੂ ਸਾਹਿਬ ਦਾ ਸੁਭਾਅ ਵੇਖ ਕੇ ਦਿਆਲੂ ਹੋ ਗਿਆ। ਨਾਲੇ ਉਹਨੇ ਵੇਖਿਆ ਮਹਾਰਾਜ ਦੇ ਨੇਤਰਾਂ ਚੋਂ ਨਾ ਹੰਝੂ ਵੈਰਾਗ ਦੇ ਆਖਰ ਹੈ ਤੇ ਮਹਾਰਾਜ ਸਾਹਿਬ ਨੇ ਪਾ ਲਿਆ ਸੀ ਜੀ। ਪੈਂਦੇ ਖਾਂ ਦੇ ਮੁੱਖ ਤੇ ਡਿੱਗੇ ਜੀ ਆ ਕੇ ਜੀ। ਹਾਂਜੀ ਤੇ ਉਹ ਫਿਰ ਪੈਂਦੇ ਖਾਂ ਹੱਥ ਜੋੜ ਕੇ ਕਹਿਣ ਲੱਗਾ ਹੁਣ ਤੇ ਤੁਹਾਡੇ ਦਰਸ਼ਨ ਹੀ ਕਲਮਾ ਨੇ ਕਹਿਣ ਲੱਗਾ। ਹੁਣ ਤੇ ਸਾਰਾ ਕੰਮ ਬਣ ਗਿਆ ਜਿਹੜਾ ਹੋਣਾ ਸੀਗਾ, ਬਸ ਕਿਰਪਾ ਕਰੋ ਬਖਸ਼ ਲਓ। ਮਹਾਰਾਜ ਕਹਿੰਦੇ ਪੈਂਦੇ ਖਾਂ ਤੈਨੂੰ ਅਸੀਂ ਆਪ ਪਾਲਿਆ ਤੂੰ ਸਾਡਾ ਬਖਸ਼ਿਆ ਹੀ ਹੋਇਆ ਕਹਿਣ ਲੱਗੇ। ਫਿਰ ਮਹਾਰਾਜ ਨੇ ਖੋਲੀ ਗੱਲ, ਮਹਾਰਾਜ ਕਹਿੰਦੇ ਜਸੂ ਤੇਰੀ ਧੀ ਪੈਦਾ ਹੋਈ ਸੀ, ਫਿਰ ਬੇਨਤੀ ਨਾ ਸਮਝੋ ਤੀਆਂ ਮਾੜੀਆਂ ਜੀ, ਇਸ ਗੱਲ ਨੂੰ ਬਿਲਕੁਲ ਨਹੀਂ, ਉੱਥੇ ਪੁੱਤ ਵੀ ਪੈਦਾ ਹੋ ਸਕਦਾ ਸੀਗਾ ਜੀ ਮਾੜਾ, ਕਰਮਾਂ ਦੀ ਖੇਡ ਹੈਗੀ ਹੈ ਜੀ। ਮਹਾਰਾਜ ਕਹਿੰਦੇ ਸਾਨੂੰ ਤਾਂ ਉਦੋਂ ਹੀ ਪਤਾ ਸੀਗਾ ਵੀ ਆਉਣ ਵਾਲੇ ਸਮੇਂ 'ਚ ਇਹਦਾ ਵਿਆਹ ਹੋਣਾ, ਜਵਾਈ ਭਾਈ ਇਸ ਤਰ੍ਹਾਂ ਦਾ ਨਿਕਲ ਆਉਣਾ ਅਤੇ ਦੂਰੀ ਪੈ ਜਾਣੀ ਤੇਰੀ ਕਹਿਣ ਲੱਗੇ। ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਅਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਫਿਰ ਉਹਨੂੰ ਵੀ ਤਾਰ ਦਿੱਤਾ ਜੀ ਪੈਂਦੇ ਖਾਂ ਨੂੰ ਵੀ। ਭਾਈ ਗੁਰਦਾਸ ਜੀ ਲਿਖਦੇ ਬੜੇ ਕਮਾਲ ਦੀ ਗੱਲ ਜੀ, ਭਾਈ ਗੁਰਦਾਸ ਜੀ ਲਿਖਦੇ ਬੇੜੀ ਬਣਦੀ ਪਾਣੀ ਦੀ। ਹਾਂਜੀ ਤੇ ਵਾਹਿਗੁਰੂ ਬੇੜੀ ਬਣਦੀ ਲੱਕੜ ਦੀ ਤੇ ਪਾਣੀ ਤੇ ਤੁਰੀ ਫਿਰਦੀ ਜੀ। ਲੱਕੜ ਦੀ ਬੇੜੀ ਹੈ ਬੇੜੀ ਹੈ, ਪਾਣੀ 'ਚ ਲੋਹਾ ਵੀ ਡੁੱਬ ਜਾਂਦਾ ਸੰਗਤ ਜੀ, ਸਟੀਲ ਵੀ ਡੁੱਬ ਜਾਂਦਾ, ਜਿਹੜੀ ਚੀਜ਼ ਭਾਰੀ ਉਹਨੇ ਡੁੱਬਣਾ ਜੀ। ਤੇ ਲੱਕੜ ਕਿਹੜੀ ਹੌਲੀ ਹੁੰਦੀ ਜੀ, ਲੱਕੜ ਵੀ ਭਾਰੀ ਹੁੰਦੀ ਆ, ਪਰ ਲੱਕੜ ਦੇ ਬਣ ਜਾਣ ਤਖਤੇ ਤੇ ਲੱਕੜ ਨਹੀਂ ਡੁੱਬਦੀ ਜੀ। ਕਹਿੰਦੇ ਲੱਕੜ ਪਾਣੀ ਨੂੰ ਪੁੱਛਿਆ ਵੀ ਤੂੰ ਸਭ ਨੂੰ ਡੋਬਦਾ ਤੇ ਲੱਕੜ ਨੂੰ ਕਿਉਂ ਨਹੀਂ ਡੋਬਦਾ, ਤੇ ਪਾਣੀ ਨੇ ਅੱਗੋਂ ਜਵਾਬ ਦਿੱਤਾ, ਪਾਣੀ ਕਹਿੰਦਾ ਭਾਈ ਮੈਂ ਇਹਨੂੰ ਕਿਵੇਂ ਡੋਬਾਂ। ਅੱਜ ਕੇ ਆਖੋ
ਵਾਹਿਗੁਰੂ।
ਇਸ ਲੱਕੜ ਨੂੰ ਮੈਂ ਕਿਵੇਂ ਡੋਬਾਂ, ਕਿਉਂ ਇਸ ਲੱਕੜ, ਇਹ ਲੱਕੜ ਜੇ ਇੰਨੀ ਵੱਡੀ ਹੋਈ ਤੇ ਮੇਰੇ ਕਰਕੇ ਹੀ ਹੋਈ ਹੈ। ਕਹਿਣ ਲੱਗੇ ਇਹਨੂੰ ਮੈਂ ਪਾਲਿਆ, ਇਹਦੀਆਂ ਜੜਾਂ ਚ ਗਿਆ ਤੇ ਏਡੀ ਵੱਡੀ ਹੋਈ ਹੈ, ਨਹੀਂ ਤੇ ਇੰਨੀ ਵੱਡੀ ਨਹੀਂ ਹੋਣੀ ਜੀ। ਭਾਈ ਸਾਹਿਬ ਲਿਖਦੇ ਨੇ ਕਹਿੰਦੇ ਨੇ ਪਾਣੀ ਕਾਠ ਨਾ ਡੋਬਈ ਪਾਲੇ ਦੀ ਲੱਜਾ ਹੈ, ਪਾਣੀ ਲੱਕੜ ਨੂੰ ਨਹੀਂ ਡੋਬਦਾ, ਕਿਉਂ ਲੱਕੜ ਨੂੰ ਆਪ ਪਾਲਿਆ ਹੁੰਦਾ, ਆਪਣੇ ਪਾਲੇ ਦੀ ਲਾਜ ਹੁੰਦੀ ਹੈ ਜੀ, ਆਪਣੇ ਪਾਲੇ ਦੀ ਲਾਜ ਹੁੰਦੀ। ਇੱਥੋਂ ਤੱਕ ਬੇੜੀ ਜਦੋਂ ਬਣ ਜਾਂਦੀ ਤਾਂ ਪਾਣੀ ਦਾ ਸਿਰ ਚੀਰਦੀ ਹੋਈ ਜਾਂਦੀ ਹੈ ਜੀ, ਸਿਰ ਕਰ ਵੱਧ ਚੜਾਇਆ ਫਿਰ ਚੜਿਆ ਭੱਜਾ, ਪਰ ਪਾਣੀ ਫਿਰ ਵੀ ਕਹਿੰਦਾ ਕੋਈ ਗੱਲ ਨਹੀਂ। ਇੱਥੋਂ ਤੱਕ ਲੱਕੜ ਨੂੰ ਕੀ ਡੋਬਣਾ, ਜਿਹੜਾ ਉਸ ਲੱਕੜ ਦੀ ਬੇੜੀ ਵਿੱਚ ਆ ਕੇ ਬਹਿ ਜੇ ਪਾਣੀ ਉਹਨੂੰ ਵੀ ਨਹੀਂ ਡੋਬਦਾ ਜੀ, ਨਹੀਂ ਤੇ ਬੰਦੇ ਡੁੱਬ ਜਾਂਦੇ ਨੇ ਜੀ। ਇਹਦਾ ਭਾਵ ਵੀ ਸਮਝ ਲਿਓ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਕਹਿੰਦੇ ਪਾਣੀ ਨੂੰ ਪੁੱਛਿਆ ਵੀ ਚੱਲ ਉਹ ਤੇ ਤੂੰ ਪਾਲਿਆ ਤੇ ਇਹਨਾਂ ਬੰਦਿਆਂ ਨੂੰ ਥੋੜੀ ਤੂੰ ਪਾਲਿਆ, ਇਹਨਾਂ ਨੂੰ ਕਿਉਂ ਨਹੀਂ ਡੋਬਦਾ, ਤੇ ਪਾਣੀ ਨੇ ਅੱਗੋਂ ਜਵਾਬ ਦਿੱਤਾ ਭਾਈ ਜਿਹੜਾ ਮੇਰੇ ਪਾਲੇ ਹੋਏ ਦੀ ਸੰਗਤ ਕਰੇਗਾ ਮੈਂ ਉਹਨੂੰ ਵੀ ਨਹੀਂ ਡੋਬਾਂਗਾ। ਕਹਿਣ ਲੱਗੇ ਭਾਵ ਗੁਰੂ ਸਾਹਿਬ ਨੇ ਪਾਲੇ ਸਿੱਖ ਤੇ ਸਤਿਗੁਰੂ ਸਿੱਖਾਂ ਨੂੰ ਡੁੱਬਣ ਨਹੀਂ ਦਿੰਦੇ ਜੀ, ਤੇ ਦੂਜੇ ਪਾਸੇ ਜਿਨ੍ਹਾਂ ਨੂੰ ਗਾਂ ਸਿੱਖ ਪਾਲ ਦੇਣ ਮਹਾਰਾਜ ਉਹਨਾਂ ਨੂੰ ਵੀ ਨਹੀਂ ਡੁੱਬਣ ਦਿੰਦੇ ਜੀ। ਜਿਹੜੇ ਗੁਰੂ ਕੇ ਸਿੱਖ ਦੀ ਸੰਗਤ ਕਰ ਲੈਣ ਨਾ ਮਹਾਰਾਜ ਉਹਨੂੰ ਵੀ ਤਾਰ ਦਿੰਦੇ ਜੀ। ਪਰ ਇਹ ਤਸੀ ਗੁਰੂ ਸਾਹਿਬ ਦੀ ਦਿਆਲਤਾ, ਪੈਂਦੇ ਖਾਂ ਦੀ ਜਿਹੜੀ ਵਿਗਾੜ ਪੈਦਾ ਹੋ ਗਿਆ ਨਾ ਗੁਰੂ ਸਾਹਿਬ ਨਾਲ, ਉਹ ਹੋਇਆ ਹੀ ਸਾਰਾ ਇੱਥੋਂ ਸੀਗਾ ਵੀ ਪੈਂਦੇ ਖਾਂ ਦਾ ਜਵਾਈ ਕਹਿੰਦਾ ਸੀ ਮੈਂ ਤੇਰੀ ਧੀ ਛੱਡ ਕੇ ਚੱਲਾਂ ਹੀ। ਇਹ ਕੰਮ ਬੜਾ ਵੱਡਾ ਹੈਗਾ ਸਾਧ ਸੰਗਤ, ਔਖਾ ਕੰਮ ਹੈਗਾ ਜੀ, ਕਹਿਣਾ ਸੌਖਾ। ਮੈਂ ਪਹਿਲਾਂ ਹੀ ਕਥਾ ਦੀ ਆਰੰਭਤਾ ਤੇ ਬੇਨਤੀ ਕੀਤੀ ਸੀ, ਅਰਦਾਸ ਕਰਿਆ ਕਰੋ ਜਿਸ ਥਾਂ ਤੇ ਰਿਸ਼ਤੇ ਜੁੜਨੇ ਉਹ ਵਧੀਆ ਜੁੜਨ ਜੀ। ਤੇ ਜਦੋਂ ਰਿਸ਼ਤਾ ਵੀ ਜੋੜਨਾ ਨਾ ਕਿਸੇ ਦੇ ਨਾਲ ਤੇ ਅਰਦਾਸ ਕਰਕੇ ਜੋੜਿਆ ਕਰੋ, ਕੋਈ ਪਤਾ ਨਹੀਂ ਕਿਹੜਾ ਭੈੜੀ ਬੁੱਧੀ ਵਾਲਾ ਜੁੜ ਜਾਏ ਜੀ। ਭਾਈ ਸਾਹਿਬ ਗੁਰਮੁਖ ਪਿਆਰੇ ਮੈਨੂੰ ਗੱਲ ਸੁਣਾ ਰਹੇ ਸਨ। ਕਹਿਣ ਲੱਗੇ ਵਿਆਹ ਸੀਗਾ ਜੀ, ਹਾਂਜੀ, ਲੜਕੀ ਵਾਲੇ ਗੁਰਸਿੱਖ ਉਹ ਸਾਦਾ ਪ੍ਰਸ਼ਾਦਾ ਛਕਾਉਣਾ ਚਾਹੁੰਦੇ ਤੇ ਲੜਕੇ ਵਾਲੇ ਕਹਿੰਦੇ ਸੀ ਮੀਟ ਪਾਓ, ਲੜਕੇ ਵਾਲੇ ਕਹਿੰਦੇ ਸੀ ਮਾਸ ਖਾਣਾ ਅਸੀਂ ਜੀ। ਲੜਕੀ ਵਾਲੇ ਇਹ ਕੰਮ ਕਰਨਾ ਨਹੀਂ ਚਾਹੁੰਦੇ ਜੀ। ਹੁਣ ਲੜਕੇ ਵਾਲਿਆਂ ਦੀ ਮੰਗ ਪੂਰੀ ਕਰਨੀ ਵੀ ਬੜੀ ਜ਼ਰੂਰੀ ਉਹਨਾਂ ਵਾਸਤੇ ਜੀ, ਅਤੇ ਕਰਨਾ ਕੀ। ਉਹ ਫਿਰ ਗੁਰਮੁਖਾਂ ਨੂੰ ਪੁੱਛਦੇ ਵੀ ਕੀ ਕਰੀਏ, ਅੱਜ ਉਹਨਾਂ ਨਾਲ ਗੱਲ ਕਰਨ ਜਾਣਾ, ਵਿਸ਼ੇਸ਼ ਉਹਨਾਂ ਦੀ ਮੰਗ ਹੈ ਵੀ ਮਾਸ ਚਾਹੀਦਾ ਹੀ ਚਾਹੀਦਾ ਜੀ। ਤਾਂ ਉਹਨਾਂ ਗੁਰਮੁਖਾਂ ਨੇ ਦੱਸਿਆ ਵੀ ਭਾਈ ਜਿੱਥੇ ਇੱਕ ਸੁਖਮਨੀ ਸਾਹਿਬ ਦਾ ਪਾਠ ਕਰਦੇ ਉੱਥੇ ਦੋ ਕਰਕੇ ਜਾਓ। ਉੱਥੇ ਕਹਿਣ ਲੱਗੇ ਪਾਠ ਕਰਕੇ ਅਰਦਾਸ ਕਰਕੇ ਸਤਿਗੁਰੂ ਦੇ ਚਰਨਾਂ ਵਿੱਚ ਜਾਓ, ਸਤਿਗੁਰੂ ਕਿਰਪਾ ਕਰੋ, ਦਇਆ ਕਰੋ ਅਤੇ ਉਹਨਾਂ ਦਾ ਮਨ ਬਦਲ ਦਿਓ ਜੀ। ਹੁਣ ਜੇ ਸਾਗ ਜਿੱਥੇ ਜੁੜਨਾ ਜੁੜ ਗਿਆ, ਕਾਰਡ ਛਪ ਗਏ, ਸਭ ਕੁਝ ਹੋ ਗਿਆ ਅਤੇ ਹੁਣ ਉਹਨਾਂ ਬਾਰੇ ਪਤਾ ਲੱਗੀ ਹੈ ਗੱਲ, ਅਤੇ ਮਹਾਰਾਜ ਹੁਣ ਕਿਰਪਾ ਕਰੋ ਉਹਨਾਂ ਦਾ ਮਨ ਬਦਲ ਦਿਓ। ਉਹ ਵਾਕਈ ਦੋ ਪਾਠ ਸੁਖਮਨੀ ਸਾਹਿਬ ਜੀ ਦੇ ਕਰਕੇ ਅਤੇ ਅਰਦਾਸ ਕਰਕੇ ਜਦੋਂ ਗਏ ਨਾ ਜੀ ਉਹਨਾਂ ਦੇ ਘਰ, ਤਾਂ ਉਹਨਾਂ ਨੂੰ ਕਹਿਣ ਵੀ ਅਸੀਂ ਮਾਸ ਨਹੀਂ ਛਕਾ ਸਕਦੇ ਤੁਹਾਨੂੰ। ਉਹ ਕਹਿਣ ਲੱਗੇ ਹੱਥ ਜੋੜ ਕੇ, ਤੁਸੀਂ ਜਿਹੋ ਜਿਹਾ ਛਕਾਓਗੇ ਅਸੀਂ ਉਹੋ ਜਿਹਾ ਪ੍ਰਸ਼ਾਦਾ ਛਕ ਲਾਂਗੇ ਜੀ। ਉਹ ਬਾਣੀ ਦੀ ਤਾਕਤ ਵਰਤ ਗਈ ਜੀ, ਗੱਜ ਕੇ ਆਖੋ
ਵਾਹਿਗੁਰੂ।
ਪਰ ਮਹਾਰਾਜ ਮਿਹਰ ਕਰਨ, ਜਿੱਥੇ ਰਿਸ਼ਤੇ ਜੁੜਨੇ ਚੰਗੀਆਂ ਥਾਵਾਂ ਤੇ ਜੁੜਨ ਜੀ। ਗਾਂ ਭੂਤ ਨੇ ਟੱਕਰ ਪੈਣ ਤੇ ਬੜਾ ਔਖਾ ਕੰਮ ਹੈਗਾ ਜੀ, ਹਾਂਜੀ, ਕੋਈ ਪਤਾ ਥੋੜੀ ਹੈਗਾ ਜੀ। ਇਹ ਤਾਂ ਜਾਂ ਰਾਹ ਪਏ ਜਾਣੀਏ ਜਾਂ ਵਾਹ ਪਏ ਜਾਣੀਏ। ਉਹ ਹੁਣ ਵੇਖੋ ਭੀਮ ਚੰਦ ਕੀ ਕਹਿ ਰਿਹਾ ਫਤਿਹ ਸ਼ਾਹ ਨੂੰ। ਭੀਮ ਚੰਦ ਫਤਿਹ ਸ਼ਾਹ ਦੇ ਬਾਰੇ ਆਪਸ ਵਿੱਚ ਗੱਲਾਂ ਕਰਦਾ ਦੂਜੇ ਰਾਜਿਆਂ ਨਾਲ ਵੀ, ਜੇ ਇਹਨੇ ਗੁਰੂ ਗੋਬਿੰਦ ਰਾਏ ਜੀ ਦੇ ਨਾਲ ਰੱਖਿਆ ਨਾ ਪਿਆਰ, ਭਾਵ ਗੁਰੂ ਗੋਬਿੰਦ ਸਿੰਘ ਜੀ ਨਾਲ ਪਿਆਰ ਰੱਖਣਾ, ਤੇ ਇਹਦੀ ਧੀ ਇੱਥੇ ਪਈ, ਅਸੀਂ ਬਰਾਤ ਵਾਪਸ ਲੈ ਕੇ ਚੱਲੇ ਹਾਂ ਜੀ। ਹਾਂਜੀ,
ਕਿਮ ਸਮਦਾਪਨ ਕੋ ਨਿਰਬਾਹ ਹੈ।
ਇੱਦਾਂ ਤਾਂ ਨੀ ਕੁੜਮਤਾਈ ਦਾ ਨਿਰਬਾਹ ਹੋਏਗਾ ਵੀ ਸਾਡਾ ਗੁਰੂ ਜੀ ਨਾਲ ਵੈਰ ਹੈ ਤੇ ਉਹ ਉਹਨੂੰ ਮਹਾਰਾਜ ਸਗਨ ਘੱਲਣ ਦੇ, ਉਹ ਵੀ ਇੰਨਾ ਜ਼ਿਆਦਾ। ਹਾਂਜੀ,
ਜੋ ਹਮਰੇ ਰਿਪ ਕੋ ਪੱਖ ਚਾਹੇ,
ਤੇ ਜਿਹੜਾ ਫਤਿਹ ਸ਼ਾਹ ਮੇਰਾ ਕੁੜਮ ਹੈ, ਇਹ ਤੇ ਮੇਰੇ ਦੁਸ਼ਮਣ ਨਾਲ ਪੱਕੀ ਮਿੱਤਰਤਾ ਹੀ ਬਣਾਈ ਰੱਖਿਆ। ਹਾਂਜੀ,
ਨਿਕਟ ਹਮੂ ਤੇ ਕੱਛ ਨਾ ਵਿਚਾਰਾ,
ਤੇ ਮੇਰੇ ਬਾਰੇ ਕੋਈ ਵਿਚਾਰ ਹੀ ਨੀ ਕੀਤੀ ਉਹਨੇ ਵੀ ਭੀਮ ਚੰਦ ਦੀ ਮੇਰੇ ਕੁੜਮ ਦੀ ਗੁਰੂ ਜੀ ਦੇ ਨਾਲ ਨਹੀਂ ਬਣਦੀ ਜੀ। ਇਹ ਰਿਸ਼ਤੇਦਾਰੀਆਂ ਇਹੋ ਜਿਹੀਆਂ ਖਤਰਨਾਕ ਬਣ ਜਾਂਦੀਆਂ ਜੀ। ਹਾਂਜੀ,
ਜਾਏ ਦੂਰ ਤਾਂ ਕਰਹੇ ਬਿਗਾਰਾ,
ਅਸੀਂ ਦੂਰ ਜਾਈਏ ਤੇ ਅੱਗੇ ਕੀ ਪਤਾ ਗੁਰੂ ਜੀ ਨੇ ਕਿੰਨਾ ਕੁ ਨਹੀਂ ਵਿਗਾੜ ਸਾਡੇ ਨਾਲ ਕਰ ਲੈਣਾ ਜੀ। ਉਹ ਗੁਰੂ ਸਾਹਿਬ ਦੀ ਤੇ ਵਿਗਾੜ ਵਾਲੀ ਭਾਵਨਾ ਨਹੀਂ ਹੈਗੀ, ਇਹਨਾਂ ਦੀ ਆਪਣੀ ਹੈਗੀ ਆ ਜੀ ਅਸਲ ਵਿੱਚ। ਹਾਂਜੀ,
ਕਹਿਬੇ ਕਹਾ ਨਾ ਕੱਛ ਬਣ ਆਵੇ, ਫਤਿਹ ਸ਼ਾਹ ਕੋ ਜੇਮ ਭਾਵੇ।
ਤੇ ਹੁਣ ਕਿਸੇ ਪ੍ਰਕਾਰ ਨਾਲ ਕਹਿਣਾ ਪੈਣਾ ਵੀ ਫਤਿਹ ਸ਼ਾਹ, ਜੇ ਤੂੰ ਗੁਰੂ ਜੀ ਨਾਲ ਪਿਆਰ ਰੱਖਣਾ ਤੇ ਸਾਡੀ ਤੇਰੀ ਛੁੱਟੀ ਪਾਈ, ਅਸੀਂ ਚੱਲੇ ਬਰਾਤ ਵਾਪਸ ਲੈ ਕੇ। ਹਾਂਜੀ,
ਤਹਿ ਦੋਹਤਾ ਕੋ ਤਜ ਦੇਹੋ ਡੋਰਾ,
ਅਸੀਂ ਉਹਦੀ ਧੀ ਦਾ ਡੋਲਾ ਛੱਡ ਦੇਣਾ ਜੀ। ਤੇ ਪਹਿਲੇ ਸਮੇਂ ਵਿੱਚ ਆਮ ਜੇ ਟੱਬਰ ਦੀ ਧੀ ਦਾ ਕੋਈ ਰਿਸ਼ਤਾ ਛੱਡਦਾ ਸੀ ਤੇ ਦੂਜਾ ਨਹੀਂ ਲੈਂਦਾ ਜੀ, ਤੇ ਧੀ ਵੀ ਹੋਵੇ ਰਾਜ ਘਰਾਣੇ ਦੀ ਤੇ ਲੋਕਾਂ ਸੌ ਗੱਲਾਂ ਕਰਨੀਆਂ ਜੀ। ਹਾਂਜੀ,
ਕਰ ਹੋ ਕੂਚ ਗਮਨ ਹੋ ਘਰ ਓਰਾ,
ਉਹਨੂੰ ਸਮਝਾ ਦੇਣਾ ਅਸੀਂ ਚੱਲੇ ਹੀ ਘਰ, ਤੇ ਜੇ ਗੁਰੂ ਸਾਹਿਬ ਨਾਲ ਵੈਰ ਰੱਖਣਾ ਤੇ ਸਾਡੇ ਨਾਲ ਪਿਆਰ ਰੱਖ, ਤੇ ਜੇ ਗੁਰੂ ਸਾਹਿਬ ਨਾਲ ਪਿਆਰ ਰੱਖਣਾ ਤੇ ਸਾਡਾ ਤੁਹਾਡਾ ਪੱਕਾ ਵੈਰ ਹੈਗਾ ਜੀ। ਹਾਂਜੀ,
ਭੀਮ ਚੰਦ ਕੋ ਆਸ਼ੈ ਸੁਣਿਓ, ਨਰਿਪ ਜਸਵਾਲ ਕਟੋਚੀ ਭਨਿਓ।
ਭੀਮ ਚੰਦ ਨੇ ਇਹ ਗੱਲ ਜਸਵਾਲ ਰਾਜੇ ਨਾਲ ਕੀਤੀ ਜੀ। ਹਾਂਜੀ,
ਗੁਰ ਕੇ ਸੰਗ ਸ਼ਤੁਰਤਾ ਭਾਰੀ, ਫਤਿਹ ਸ਼ਾਹ ਮਨ ਕਿਉ ਨਾ ਵਿਚਾਰੀ।
ਉਹ ਕਹਿਣ ਲੱਗਾ ਵੀ ਫਤਿਹ ਸ਼ਾਹ ਵਿਚਾਰ ਕਿਉਂ ਨੀ ਕਰਦਾ, ਉਹਨੂੰ ਚਾਹੀਦਾ ਵੀ ਜੇ ਸਾਡੇ ਨਾਲ ਪਿਆਰ ਰੱਖਣਾ ਤੇ ਗੁਰੂ ਜੀ ਨਾਲ ਵਿਰੋਧ ਕਰੇ ਜੀ। ਉਹ ਗੱਜ ਕੇ ਆਖੋ
ਵਾਹਿਗੁਰੂ।
ਬਸ ਮਹਾਰਾਜ ਸੱਚੇ ਪਾਤਸ਼ਾਹ ਬਚਾ ਹੀ ਲੈਣ ਜੀ, ਇਹੋ ਜਿਹੇ ਦੋਸਤ ਮਿੱਤਰ ਕਿਸੇ ਦੇ ਨਾ ਬਣਨ ਜਿਹੜੇ ਗੁਰੂ ਤੋਂ ਤੋੜਨ ਬੰਦੇ ਨੂੰ ਜੀ। ਇਹੋ ਜਿਹਾ ਦੋਸਤ ਕੀ ਕਰਨਾ ਜੀ, ਇਤਨੋਂ ਕਥਾ ਕੀਰਤਨ ਦਾ ਸਮਾਂ ਹੋਵੇ ਤੋਂ ਮੋਟਰਸਾਈਕਲ ਤੇ ਬਿਤਾ ਕੇ ਕਿਤੇ ਹੋਰ ਲੈ ਜਾਓ, ਉਹਦੇ ਦੁਸ਼ਮਣਾਂ ਨਾਲੋਂ ਵੀ ਭੈੜਾ ਹੈਗਾ ਜੀ। ਹਾਂਜੀ, ਉਹ ਤੇ ਦੁਸ਼ਮਣਾਂ ਨਾਲੋਂ ਵੀ ਭੈੜਾ ਹੈਗਾ ਜੀ, ਜਿਹੜਾ ਗੁਰੂ ਵਾਲੇ ਪਾਸਿਓਂ ਤੋੜ ਦਵੇ ਜੀ। ਹਾਂਜੀ,
ਕਹਿ ਅਨਜਾਨ ਪਨੇ ਮਹਿ ਰਹਿਓ,
ਤੇ ਉਹ ਜਸਵਾਲ ਕਹਿਣ ਲੱਗਾ ਕਟੋਚੀਆ, ਹੋ ਸਕਦਾ ਭੀਮ ਫਤਿਹ ਸ਼ਾਹ ਨੂੰ ਆਪਣੀ ਗੱਲ ਦਾ ਪਤਾ ਹੀ ਨਾ ਹੋਵੇ ਵੀ ਤੁਹਾਡੇ ਵਿੱਚ ਤੇ ਗੁਰੂ ਜੀ ਦੇ ਵਿੱਚ ਵਿਰੋਧ ਚੱਲ ਰਿਹਾ।
ਹਾਂਜੀ,
ਤੁਮਰੀ ਦਿਸ਼ਕੋ ਰੋਸ ਨਾ ਲਹਿਓ,
ਤੇ ਪਤਾ ਹੀ ਨਾ ਹੋਵੇ ਉਹਨੂੰ ਇਸ ਗੱਲ ਦਾ, ਵਿਚਲੀ ਗੱਲ ਦਾ ਪਤਾ ਹੀ ਨਾ ਹੋਵੇ।
ਹਾਂਜੀ,
ਗੁਰ ਸੰਗ ਮੇਲ ਬਣੇ ਇਸ ਕੈਸੇ, ਵਧਿਓ ਵਿਰੋਧ ਜੋ ਤੁਮ ਸੰਗ ਐਸੇ।
ਹੁਣ ਵੇਖੋ, ਕਹਿਣ ਲੱਗਾ, ਸੋਚੋ ਤੁਸੀਂ ਦੋਵੇਂ ਕੁੜਮੋ, ਤੇ ਉਹ ਧੀ ਆਲਾ ਜਦੋਂ ਉਹਨੂੰ ਪਤਾ ਲੱਗੇਗਾ, ਮੈਨੂੰ ਲੱਗਦਾ ਉਹ ਗੁਰੂ ਜੀ ਨੂੰ ਛੱਡ ਦੇਗਾ, ਕਹਿਣ ਲੱਗੇ ਜੋ ਮੈਨੂੰ ਲੱਗਦਾ, ਕਹਿਣ ਲੱਗਾ। ਹਾਂਜੀ,
ਸੁਣ ਗੁਲੇਰੀਆ ਕਹੇ ਗੋਪਾਲ,
ਉਧਰੋਂ ਗੋਪਾਲ ਗੁਲੇਰੀਆ ਇਹ ਵੀ ਰਾਜਾ, ਸਾਰੇ ਇੱਕ ਤੋਂ ਇੱਕ ਪੁੱਠੀ ਮੱਤ ਵਾਲੇ ਹੀਗੇ ਜੀਗੇ ਜੀ, ਏ ਟੂ ਜੈਡ ਜੀ। ਹਾਂਜੀ,
ਬੁੱਝੋ ਫਤਿਹ ਸ਼ਾਹ ਕੇ ਨਾਲ,
ਉਹ ਕਹਿੰਦਾ ਆਪਾਂ ਸਿੱਧੀ ਗੱਲ ਫਤਿਹ ਸ਼ਾਹ ਨਾਲ ਕਰਦੇ ਆ, ਉਹਨੂੰ ਪੁੱਛ ਲੈਨੇ ਆ ਸਾਡੇ ਨਾਲ ਪਿਆਰ ਰੱਖਣਾ ਜਾਂ ਗੁਰੂ ਜੀ ਨਾਲ ਪਿਆਰ ਰੱਖਣਾ। ਹਾਂਜੀ,
ਜੇ ਨਾ ਰਹੇ ਸਾਕਨ ਅਨੁਸਾਰੀ, ਤੋ ਸਗੀਅਤਾ ਕਹਾ ਹੁਮਾਰੀ,
ਜੇ ਸਾਕਾਂ ਵਾਲਾ ਪਿਆਰ ਰੱਖਣਾ ਤੇ ਗੁਰੂ ਜੀ ਨਾਲ ਵਿਰੋਧ ਰੱਖਣਾ ਪਏਗਾ, ਤੇ ਜੇ ਗੁਰੂ ਜੀ ਨਾਲ ਪਿਆਰ ਰੱਖਣਾ ਤੇ ਸਾਡੀ ਕੁੜਮਤਾਈ ਨਹੀਂ ਨਿਭ ਸਕਦੀ ਜੀ। ਹਾਂਜੀ,
ਜੇ ਮਨ ਹੈ ਗੁਰ ਸੋ ਲਰ ਪਰੈ, ਸਾਕ ਸਖਾਪਨ ਕੋ ਤਬ ਧਰੈ, ਆਸ਼ਹਿ ਲਖੇ ਬਿਨਾ ਕਿਮ ਕ੍ਰੋਧ ਹੋ, ਪਾਠ ਪ੍ਰਧਾਨ ਰਿਦਾ ਤਿਸ ਸੁਧ ਹੋ।
ਤੇ ਗੱਲ ਕੀ ਬਣੀ ਜੀ, ਉਹ ਕਹਿਣ ਲੱਗੇ ਵਜ਼ੀਰ ਭੇਜੋ ਫਤਿਹ ਸ਼ਾਹ ਕੋ, ਉਹ ਫਤਿਹ ਸ਼ਾਹ ਨਾਲ ਸਿੱਧੀ ਗੱਲ ਕਰੇ ਵੀ ਸਾਡੇ ਨਾਲ ਪਿਆਰ ਰੱਖਣਾ ਜਾਂ ਗੁਰੂ ਜੀ ਨਾਲ ਪਿਆਰ ਰੱਖਣਾ ਜੀ। ਹਾਂਜੀ, ਤੇ ਮੈਂ ਅੱਗੇ ਵੀ ਆਪ ਜੀ ਨੂੰ ਬੜੀ ਵਾਰੀ ਗੱਲ ਸੁਣਾਈ ਹੈ, ਸੰਗਤ ਜੀ ਇਹ ਰਿਸ਼ਤੇਦਾਰੀਆਂ ਸਭ ਕੂੜੀਆਂ ਨੇ ਜੀ, ਕਹਿਣਾ ਸੌਖਾ ਜਿਹਨੂੰ ਰਿਸ਼ਤੇਦਾਰ ਛੱਡਣੇ ਪੈਣ ਉਹਨੂੰ ਪੁੱਛ ਕੇ ਵੇਖੋ ਜੀ, ਪਰ ਰਿਸ਼ਤੇਦਾਰ ਸਭ ਕੂੜੀਆਂ ਚ, ਜਿਹਦੇ ਵੱਲ ਗੁਰੂ ਹੋ ਜੇ ਉਹਦੇ ਵੱਲ ਸਾਰੀ ਦੁਨੀਆ ਹੀ ਹੋ ਜਾਂਦੀ ਹੈ ਜੀ, ਤੇ ਜਿਹਦੇ ਵੱਲ ਰਿਸ਼ਤੇਦਾਰ ਉਹ ਚਾਰ ਪੰਜ ਜੀ ਜਣੇ ਨੇ ਜੀ, ਤੇ ਜਿਹਦੇ ਵੱਲ ਸਤਿਗੁਰੂ ਨੇ ਉਹਦੇ ਵੱਲ ਸਾਰੀ ਦੁਨੀਆ ਜੀ। ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਦੇ ਮਹਾਂਪੁਰਖ, ਬੜੀ ਕਮਾਈ ਵਾਲੇ ਮਹਾਂਪੁਰਖ ਸਨ ਜੀ, ਬਾਬਾ ਜੀ ਦੀ ਮਾਤਾ ਜੀ ਉਹਨਾਂ ਨੂੰ ਝਿੜਕਾਂ ਬੜੀਆਂ ਮਾਰਦੇ ਹੁੰਦੇ ਸੀਗੇ ਜੀ। ਹਾਂਜੀ, ਬਾਬਾ ਜੀ ਇੱਕ ਦਿਨ ਨਾ ਜੀ ਥੋੜ੍ਹੇ ਜਿਹੇ ਪਰੇਸ਼ਾਨ ਹੋ ਕੇ, ਬਚਪਨ ਦੀ ਗੱਲ ਹੈ, ਬਾਬਾ ਜੀ ਇੱਕ ਉਹਨਾਂ ਦੇ ਪਿੰਡ 'ਚ ਨਿਹੰਗ ਸਿੰਘ ਮਹਾਂਪੁਰਖ ਸਨ, ਬੱਚੇ ਉਹਨਾਂ ਕੋਲ ਬੜੇ ਪੜ੍ਹਦੇ ਸੀਗੇ, ਉਹ ਮਹਾਂਪੁਰਖਾਂ ਕੋਲ ਚਲੇ ਗਏ ਵੀ ਮੈਂ ਆਪਣੇ ਘਰ ਵਾਪਸ ਨਹੀਂ ਜਾਣਾ। ਮਹਾਂਪੁਰਖਾਂ ਵੀਰ ਸਿੰਘ ਦਾ ਮੱਥਾ ਪੜਿਆ ਜੀ, ਕਹਿਣ ਲੱਗੇ ਭਾਈ ਤੇਰੀ ਕਮਾਈ ਬੜੀ ਹੈ, ਆ ਸਾਡੇ ਬੱਚੇ ਤੇਰੇ ਨਾਲ ਬੁਰਾ ਬੋਲ ਪੈਣਗੇ ਤੇ ਇਹਨਾਂ ਦੇ ਮਾੜੇ ਕਰਮ ਬਣ ਜਾਣੇ, ਇਹਨਾਂ ਨੂੰ ਪਤਾ ਨਹੀਂ, ਤੇ ਤੂੰ ਆਪਣਾ ਆਜ਼ਾਦ ਰਹਿ ਕੇ ਵਾਹਿਗੁਰੂ ਜੀ ਦਾ ਨਾਮ ਜਪ। ਤੇ ਬਾਬਾ ਜੀ ਕਹਿੰਦੇ ਜੇ ਮੈਂ ਘਰ ਗਿਆ ਤੇ ਮਾਂ ਬੜਾ ਗੁੱਸੇ ਹੁੰਦੀ ਹੈ, ਤੇ ਅੱਗੋਂ ਮਹਾਂਪੁਰਖ ਕਹਿਣ ਲੱਗੇ ਵੀਰ ਸਿੰਘ ਤੂੰ ਤਗੜਾ ਹੋ ਕੇ ਵਾਹਿਗੁਰੂ ਦਾ ਨਾਮ ਜਪ, ਇੱਕ ਮਾਂ ਗੁੱਸੇ ਹੁੰਦੀ ਤੇ ਕੀ ਗੱਲ ਹੈ, ਹਜ਼ਾਰਾਂ ਮਾਂ ਤੇਰਾ ਰਾਹ ਉਡੀਕਿਆ ਕਰਨਗੀਆਂ। ਕਹਿਣ ਲੱਗੇ ਹਜ਼ਾਰਾਂ ਮਾਵਾਂ ਤੇਰਾ ਰਾਹ ਉਡੀਕਿਆ ਕਰਨਗੀਆਂ ਵੀ ਵੀਰ ਸਿੰਘ ਨੇ ਕਦੋਂ ਲੰਘਣਾ ਜੀ, ਇੱਕ ਝਿੜਕਾ ਮਾਰਦੀ ਹੈ ਤੇ ਕਹਿੰਦੇ ਕੀ ਗੱਲ ਹੋਈ ਜੀ। ਹਾਂਜੀ, ਜੇ ਤੇ ਗੁਰੂ ਨਾਲ ਰਿਸ਼ਤੇਦਾਰੀ ਰੱਖੋਗੇ ਤੇ ਰਿਸ਼ਤਿਆਂ ਦੀ ਕੋਈ ਘਾਟ ਨਹੀਂ, ਗੁਰੂ ਨਾਲ ਤੋੜ ਕੇ ਇੱਕ ਨਾਲ ਰਿਸ਼ਤਾ ਜੋੜੋਗੇ ਤੇ ਕਿਸੇ ਜੋਗੇ ਵੀ ਨਹੀਂ ਰਹਿਣਾ ਬੰਦੇ ਨੇ ਜੀ, ਕਿਸੇ ਜੋਗੇ ਵੀ ਨਹੀਂ ਰਹਿਣਾ ਜੀ। ਹਾਂਜੀ,
ਸੁਣ ਇਮ ਭੀਮ ਚੰਦ ਮਨ ਮਾਨੀ,
ਭੀਮ ਚੰਦ ਕਹਿਣ ਲੱਗਾ ਵਧੀਆ ਗੱਲ ਹੈ, ਵਜ਼ੀਰ ਭੇਜਦੇ ਆ, ਪਤਾ ਲੱਗ ਜਾਏ ਵੀ ਫਤਿਹ ਸ਼ਾਹ ਸਾਡੇ ਨਾਲ ਪਿਆਰ ਰੱਖਣਾ ਚਾਹੁੰਦਾ ਕਿ ਗੁਰੂ ਨਾਲ।
ਹਾਂਜੀ, ਇੱਕ ਜਸਵਾਲ ਪ੍ਰਧਾਨ ਬੇਨਾਨੀ,
ਇੱਕ ਜਸਵਾਲ ਰਾਜਾ ਤੇ ਦੂਜਾ ਪ੍ਰਧਾਨ ਉਹੋ ਹੀ ਵਜ਼ੀਰ, ਉਹ ਫਤਿਹ ਸ਼ਾਹ ਦੇ ਕੋਲ ਗਏ ਜੀ। ਹਾਂਜੀ,
ਫਤਿਹ ਸ਼ਾਹ ਕੇ ਨਿਕਟ ਪਠਾਏ, ਨਿਜ ਆਸ਼ੇ ਸਭ ਕਹੇ ਹੋ ਸੁਣਾਏ,
ਫਤਿਹ ਸ਼ਾਹ ਦੇ ਕੋਲ ਫਤਿਹ ਸ਼ਾਹ ਦੇ ਕੋਲ ਗਏ, ਫਤਿਹ ਸ਼ਾਹ ਦਾਜ ਸਾਂਭ ਰਿਹਾ ਸੀਗਾ ਆਪਣੀ ਧੀ ਦਾ, ਹੁਣ ਜਦੋਂ ਉਹਨੂੰ ਪਤਾ ਲੱਗਣਾ ਜੀ ਕੀ ਵੀ ਜਾਂ ਗੁਰੂ ਸਾਹਿਬ ਨਾਲ ਵੈਰ ਕਰਨਾ ਸ਼ੁਰੂ ਕਰਦੇ, ਤੇ ਜੇ ਗੁਰੂ ਸਾਹਿਬ ਨਾਲ ਵੈਰ ਨਹੀਂ ਸ਼ੁਰੂ ਕਰਨਾ ਤੇ ਤੇਰੀ ਧੀ ਸਦਾ ਇੱਥੇ ਰਹੇਗੀ ਜੀ, ਹੁਣ ਘਰੋਂ ਧੀ ਵੀ ਤੋਰਨੀ ਜ਼ਰੂਰੀ ਉਹਦੇ ਵਾਸਤੇ ਜੀ, ਇਹਨੂੰ ਕਹਿੰਦੇ ਕਸੂਤੇ ਫਸਣਾ ਜੀ, ਪਰ ਇੱਥੇ ਸਹੀ ਫੈਸਲਾ ਲੈਣ ਦੀ ਲੋੜ ਹੈ, ਇਹਨਾਂ 'ਤੇ ਵੀ ਮਿਹਰ ਕਰਨ ਸਭ ਨੂੰ ਜੀ ਆਇਆਂ ਨੂੰ ਭੁੱਲਾਂ ਚੁੱਕਾਂ ਦੀ ਖਿਮਾ। ਹੁਣ 5-7 ਮਿੰਟ ਨਾਮ ਜਪ ਕੇ ਫਿਰ ਆਪਾਂ ਖਿਮਾ ਮੰਗੀਏ, ਪਿਆਰ ਨਾਲ ਸਾਰੀ ਸੰਗਤ ਆਖੋ ਵਾਹਿਗੁਰੂ ਜਪ, ਵਾਹਿਗੁਰੂ
ਵਾਹਿਗੁਰੂ ਜਪ, ਵਾਹਿਗੁਰੂ
ਵਾਹਿਗੁਰੂ ਜਪ, ਵਾਹਿ
ਗੁਰੂ ਜਪ ਵਾਹਿ ਗੁਰੂ
ਜਪ ਵਾਹਿ ਗੁਰੂ
ਜਪ ਵਾਹਿ ਗੁਰੂ
ਜਪ ਵਾਹਿ ਗੁਰੂ ਜਪ ਵਾਹਿ ਗੁਰੂ
ਜਪ ਵਾਹਿ ਗੁਰੂ
ਜਪ ਵਾਹਿ ਗੁਰੂ
ਜਪ ਵਾਹਿ ਗੁਰੂ
ਜਪ ਵਾਹਿ ਗੁਰੂ
ਜਪ ਵਾਹਿ ਗੁਰੂ
ਜਪ ਵਾਹਿ ਗੁਰੂ ਜਪ ਵਾਹਿ ਗੁਰੂ
ਜਪ ਵਾਹਿ ਗੁਰੂ
ਜਪ ਵਾਹਿ ਗੁਰੂ
ਜਪ ਵਾਹਿ ਗੁਰੂ
ਜਪ ਵਾਹਿ ਗੁਰੂ
ਜਪ ਵਾਹਿ ਗੁਰੂ
ਜਪ ਵਾਹਿ ਗੁਰੂ ਜਪ ਵਾਹਿ ਗੁਰੂ
ਜਪ ਵਾਹਿ ਗੁਰੂ
ਜਪ ਵਾਹਿ ਗੁਰੂ
ਜਪ ਵਾਹਿ ਗੁਰੂ
ਜਪ ਵਾਹਿ ਗੁਰੂ
ਜਪ ਵਾਹਿ ਗੁਰੂ
ਜਪ ਵਾਹਿ ਗੁਰੂ ਜਪ ਵਾਹਿ ਗੁਰੂ
ਜਪ ਵਾਹਿ ਗੁਰੂ
ਜਪ ਵਾਹਿ ਗੁਰੂ
ਜਪ ਵਾਹਿ ਗੁਰੂ
ਜਪ ਵਾਹਿ ਗੁਰੂ
ਜਪ ਵਾਹਿ ਗੁਰੂ
ਜਪ ਵਾਹਿ ਗੁਰੂ ਜਪ ਵਾਹਿ ਗੁਰੂ
ਜਪ ਵਾਹਿ ਗੁਰੂ
ਜਪ ਵਾਹਿ ਗੁਰੂ
ਜਪ ਵਾਹਿ ਗੁਰੂ
ਵਾਹਿ ਗੁਰੂ ਜਪ ਵਾਹਿ ਗੁਰੂ
ਵਾਹਿ ਗੁਰੂ ਜਪ
ਵਾਹਿ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਸਭ ਨੂੰ ਜੀ ਆਇਆਂ ਨੂੰ ਸੱਚੇ ਪਾਤਸ਼ਾਹ ਸਭ 'ਤੇ ਹੀ ਕਿਰਪਾ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਜੀ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।